ਇੱਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੂੰ ਠਾਕੁਰੋ ਬੈਰਾਗ ਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰ ਹੋ ਰਤਨਾਗਰ ਹੋ ਹਾਂ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਿਹਰਾਮਤ ਸਾਈ ਕਿਰਪਾ ਕੀ ਜੈ ਸਾਮਤ ਦੀ ਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀ ਜੈ ਰੇਣ ਹੋਵੀ ਜੈ ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਂ ਜਾਂ ਸੁਖ ਤਾਂ ਸ਼ਹਿਰਾਵਿਓ ਦੁੱਖ ਵੀ ਸੰਭਾਲਿਓ ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਬੇਸ਼ੁਮਾਰ ਅਥਾਹ ਅਗਣਿਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਇਸ ਪਾਵਨ ਅਸਥਾਨ ਬੰਗਲਾ ਸਾਹਿਬ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਨਾਲ ਇਤਨਾ ਪਾਵਨ ਪਵਿੱਤਰ ਹੈ ਕਿ ਅੱਜ ਸਵੇਰ ਤੋਂ ਸ਼ਾਮ ਤੱਕ ਲੱਖਾਂ ਦੀ ਗਿਣਤੀ ਵੀ ਸੰਗਤਾਂ ਚਰਨ ਛੋਹ ਪ੍ਰਾਪਤ ਕਰਨ ਲਈ ਚਰਨ ਧੂੜ ਲੈਣ ਵਾਸਤੇ ਹਾਜ਼ਰੀਆਂ ਭਰਦੀਆਂ ਹਨ ਔਰ ਇਸ ਪਾਵਨ ਸਥਾਨ 'ਤੇ ਗੁਰਬਾਣੀ ਦੇ ਕੀਰਤਨ ਉਪਰੰਤ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਵਿਚਾਰ ਸੁਣਨ ਵਾਸਤੇ ਜਿੱਥੇ ਜਿੱਥੇ ਵੀ ਜੋ ਜੋ ਮਾਈ ਭਾਈ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪਵਿੱਤਰ ਸਲੋਕ ਅਤੇ ਪੌੜੀ ਦੇ ਪਾਠ ਸ਼ਰਵਣ ਕੀਤੇ ਹਨ ਆਓ ਇਸ ਦੀ ਵਿਚਾਰ ਵਿੱਚ ਜੁੜਨਾ ਕਰੀਏ ਜੁੜਨ ਤੋਂ ਪਹਿਲਾਂ ਇੱਕ ਪ੍ਰੇਰਨਾ ਕਰਨੀ ਆਪਣਾ ਫਰਜ਼ ਸਮਝਦਾ ਹਾਂ ਕਈ ਵਾਰੀ ਕਈ ਕੀਮਤੀ ਚੀਜ਼ਾਂ ਸਾਡੇ ਪਾਸ ਹੁੰਦੀਆਂ ਨੇ ਜਦ ਤੱਕ ਉਹਨਾਂ ਦੀ ਕੀਮਤ ਸਾਨੂੰ ਨਹੀਂ ਪਤਾ ਲੱਗਦੀ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਸੱਚਮੁੱਚ ਅੱਜ ਸਿੱਖ ਜਗਤ ਦੀ ਇਹੋ ਹੀ ਹਾਲਤ ਹੈ ਸਾਡੇ ਕੋਲ ਇਤਨੀ ਪਵਿੱਤਰ ਬਾਣੀ ਐਸਾ ਅਮੋਲਕ ਖਜ਼ਾਨਾ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਮੌਜੂਦ ਹੈ ਪਰ ਅਸੀਂ ਇਸ ਦੀ ਉਹ ਕਦਰ ਉਹ ਸਨਮਾਨ ਉਹ ਸਤਿਕਾਰ ਜੋ ਕਰਨਾ ਚਾਹੀਦਾ ਅਤੇ ਜਿਸ ਰੂਪ ਵਿੱਚ ਕਰਨਾ ਚਾਹੀਦਾ ਉਹ ਕਰਨ ਤੋਂ ਅਵੇਸਲੇ ਅਤੇ ਢਿੱਲੇ। ਭਗਤ ਕਬੀਰ ਜੀ ਨੇ ਠੀਕ ਕਿਹਾ ਹੈ, ਕਬੀਰ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਮਾਰਗ ਦੇ ਗੱਗੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਰਸਤੇ ਵਿੱਚ ਮੋਤੀ ਖਿਲਰੇ ਪਏ ਹਨ, ਪਰ ਇੱਕ ਅੰਧਾ ਆਦਮੀ ਜਿਸ ਕੋਲ ਅੱਖਾਂ ਨਹੀਂ ਹੈਗੀਆਂ ਉਸ ਰਸਤੇ 'ਤੇ ਤੁਰ ਰਿਹਾ ਹੈ। ਉਹ ਆਪਣੇ ਪੈਰਾਂ ਥੱਲੇ ਮੋਤੀਆਂ ਨੂੰ ਲਤਾੜੀ ਜਾਂਦਾ ਹੈ ਤਾਂ ਬੜੀ ਬੇਕਦਰੀ, ਪਰ ਕਾਰਨ ਕੀ ਹੈ, ਐਸਾ ਕਿਉਂ ਕਰ ਰਿਹਾ? ਉਹਦੇ ਕੋਲ ਜੋਤ ਨਹੀਂ ਹੈਗੀ, ਉਹਦੇ ਕੋਲ ਸਮਝ ਨਹੀਂ ਹੈਗੀ, ਉਹਦੇ ਕੋਲ ਗਿਆਨ ਨਹੀਂ ਹੈਗਾ, ਉਹਦੇ ਕੋਲ ਵਿਵੇਕ ਨਹੀਂ ਹੈਗਾ। ਸੱਚਮੁੱਚ ਇਹੋ ਹਾਲਤ ਅੱਜ ਸਾਡੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਕੀਮਤੀ ਰਤਨ ਮੌਜੂਦ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਅਸੀਂ ਮਾਲਾਮਾਲ ਹੋ ਸਕਦੇ ਹਾਂ, ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦੇ ਰਹੇ। ਮੈਂ ਇਸ ਪੱਖੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਾ ਪਾਤਰ ਸਮਝਦਾ। ਇਹਨੂੰ ਅਤ ਕਥਨੀ ਵੀ ਨਾ ਸਮਝੋ, ਖੁਸ਼ਾਮਦ ਵੀ ਨਾ ਸਮਝੋ। ਕਿਉਂ? ਜਦੋਂ ਦਾਸ ਨੂੰ ਸੈਂਕੜੇ ਲੋਕਾਂ ਵੱਲੋਂ ਇਹ ਸੁਨੇਹਾ ਮਿਲਦਾ ਕਿ ਅਸੀਂ ਬੜੇ ਪਿਆਰ ਨਾਲ ਇਹ ਗੁਰਬਾਣੀ ਦੀ ਕਥਾ ਸੁਣਦੇ ਹਾਂ, ਸਤਸੰਗਤ ਇੱਕ ਸਰੀਰ ਹਰ ਜਗ੍ਹਾ ਨਹੀਂ ਪਹੁੰਚ ਸਕਦਾ, ਪਰ ਇਸ ਮੀਡੀਏ ਦੇ ਨਾਲ, ਇਸ ਸਾਧਨ ਦੇ ਨਾਲ ਉਹ ਲੋਕ ਜੋ ਇੱਥੇ ਨਹੀਂ ਪਹੁੰਚ ਸਕਦੇ, ਜਿਨ੍ਹਾਂ ਨੂੰ ਗੁਰਬਾਣੀ ਦੀ ਵਿਚਾਰ ਸੁਣਨ ਦੀ ਭੁੱਖ ਤਾਂ ਹੈ ਪਰ ਕੋਈ ਸੁਣਾਉਣ ਵਾਲਾ ਉੱਥੇ ਨਹੀਂ ਜਾਂਦਾ, ਉਹਨਾਂ ਦੀ ਇਹ ਭੁੱਖ ਪੂਰੀ ਕਰਕੇ ਮੈਂ ਸਮਝਦਾ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਉਸ ਦੇ ਮੁਖੀ ਤਥਾ ਉਹਨਾਂ ਦੇ ਸਾਥੀ ਸਾਰੇ ਵਧਾਈ ਦੇ ਪਾਤਰ ਹਨ। ਆਓ ਹੁਣ ਅਸੀਂ ਇਸ ਪਾਸੇ ਜੁੜਨਾ ਕਰੀ। ਇਹ ਜੋਤ ਕਿੱਥੋਂ ਮਿਲੇਗੀ, ਕਿਵੇਂ ਮਿਲੇਗੀ? ਜਦੋਂ ਅਸੀਂ ਗੁਰੂ ਕੇ ਸਿੱਖਾਂ ਦਾ ਜੀਵਨ ਪੜ੍ਹਾਂ, ਮੈਂ ਅੱਜ ਮਨ ਬਣਾ ਕੇ ਆਇਆ ਕਿ ਪਹਿਲਾਂ ਸੰਗਤ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਦੂਜੇ ਧਰਮ ਗ੍ਰੰਥਾਂ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਮਹਾਨਤਾ ਕੀ ਹੈ। ਜਦ ਤੱਕ ਸਾਨੂੰ ਇਹ ਸਮਝ ਨਹੀਂ ਆਵੇਗੀ ਅਸੀਂ ਗੁਰਬਾਣੀ ਤੋਂ ਉਹ ਲਾਹਾ ਨਹੀਂ ਲੈ ਸਕਦੇ। ਇਹ ਵੀ ਨਾ ਸਮਝਿਓ ਕਿ ਕਿਸੇ ਦੂਜੇ ਧਰਮ ਗ੍ਰੰਥ ਉੱਤੇ ਕੋਈ ਉਟੰਕਣਾ ਕਰਨੀ ਹੈ, ਨਾ ਨਾ, ਸਾਡਾ ਇਹ ਮਕਸਦ ਨਹੀਂ, ਨਾ ਸਾਡਾ ਇਹ ਫਰਜ਼ ਹੈ। ਸਾਰੇ ਆਪਣੀ ਆਪਣੀ ਜਗ੍ਹਾ 'ਤੇ ਬੜੇ ਮਹਾਨ ਹਨ, ਉੱਤਮ ਹਨ। ਸ਼ਾਇਦ ਤੁਹਾਡੇ ਵਿੱਚੋਂ ਕਦੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਕਥਾ ਕਿਸੇ ਨੇ ਪੜ੍ਹੀ ਸੁਣੀ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾਮ ਤੋਂ ਤੁਸੀਂ ਸਾਰੇ ਜਾਣੋ। ਭਾਈ ਸਾਹਿਬ ਗੁਰਮਤ ਦਾ ਪ੍ਰਚਾਰ ਕਰਦੇ ਕਰਦੇ ਕਾਂਸ਼ੀ ਨਗਰ ਵਿੱਚ ਗਏ। ਭਾਈ ਸਾਹਿਬ ਦੀ ਉੱਥੇ ਧਰਮਸ਼ਾਲਾ ਹੈ ਜਿਸ ਨੂੰ ਭਾਈ ਗੁਰਦਾਸ ਜੀ ਦੀ ਧਰਮਸ਼ਾਲਾ ਕਿਹਾ ਜਾਂਦਾ। ਦਾਸ ਨੇ 2-3 ਵਾਰੀ ਦਰਸ਼ਨ ਕੀਤੇ ਹਨ। ਉੱਥੇ ਜਾ ਕੇ ਭਾਈ ਸਾਹਿਬ ਟਿਕਦੇ ਅਤੇ ਗੁਰਮਤ ਦਾ ਪ੍ਰਚਾਰ ਕਰਦੇ। ਕਹਿੰਦੇ ਨੇ ਉਹਨਾਂ ਦੇ ਸ਼ਬਦ ਵਿਚਾਰ ਕਰਨ ਦਾ ਢੰਗ ਬੜਾ ਨਿਰਾਲਾ ਸੀ, ਬੜਾ ਪ੍ਰਭਾਵਸ਼ਾਲੀ ਸੀ। ਉਹ ਗੁਰਮਤ ਗੁਰਬਾਣੀ ਦੀ ਵਿਆਖਿਆ ਇਤਨੀ ਸਰਲ ਅਤੇ ਸੌਖੀ ਕਰਦੇ ਸਨ ਕਿ ਅਣਜਾਣ ਤੋਂ ਅਣਜਾਣ ਬੰਦੇ ਨੂੰ ਵੀ ਸਮਝ ਪੈ ਜਾਂਦੀ ਸੀ। ਇਹ ਸੋਭਾ ਸੁਣ ਕੇ ਕਾਂਸ਼ੀ ਦਾ ਜੋ ਰਾਜਾ ਸੀ ਉਹ ਵੀ ਭਾਈ ਸਾਹਿਬ ਦੀ ਵਿਚਾਰਧਾਰਾ ਕਥਾ ਗੁਰੂ ਘਰ ਦੀ ਮਤ ਸੁਣ ਲਈ ਆਇਆ, ਬੜਾ ਪ੍ਰਭਾਵਿਤ ਹੋਇਆ ਔਰ ਉਸਨੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰ ਲਈ। ਕਾਂਸ਼ੀ ਨਗਰ ਦੇ ਨਾਮ ਤੋਂ ਤੁਸੀਂ ਸਾਰੇ ਜਾਣੋ। ਉਦੋਂ ਵੀ ਅਤੇ ਅੱਜ ਵੀ ਹਿੰਦੂ ਮਤ ਦੇ ਧਰਮ ਦੀ ਸੋਝੀ ਰੱਖਣ ਵਾਲਿਆਂ ਦਾ ਉਸ ਨੂੰ ਕੇਂਦਰ ਮੰਨਿਆ ਜਾਂਦਾ। ਅੱਜ ਵੀ ਜੇ ਕੋਈ ਪੰਡਿਤ ਕਾਂਸ਼ੀ ਤੋਂ ਪੜ੍ਹ ਕੇ ਆਵੇ ਤਾਂ ਉਹਨੂੰ ਬਹੁਤ ਮਹਾਨਤਾ ਦਿੱਤੀ ਜਾਂਦੀ। ਪਰ ਜਦੋਂ ਇਸ ਨਗਰ ਦੇ ਮੁਖੀ ਪੰਡਿਤਾਂ ਨੇ ਦੇਖਿਆ, ਆਮ ਲੋਕ ਤਾਂ ਜਾਂਦੇ ਨੇ ਭਾਈ ਗੁਰਦਾਸ ਜੀ ਦੀ ਵਿਚਾਰ ਸੁਣਨ, ਪਰ ਰਾਜਾ ਵੀ ਜਾਣ ਲੱਗ ਪਿਆ, ਅਤੇ ਜੇ ਰਾਜੇ ਦਾ ਝੁਕਾਓ ਇਸ ਪਾਸੇ ਹੋ ਗਿਆ ਤਾਂ ਸਾਡਾ ਪ੍ਰਭਾਵ ਘੱਟ ਜਾਏਗਾ। ਕਿਉਂਕਿ ਆਮ ਤੌਰ 'ਤੇ ਦੇਖਣ ਵਿੱਚ ਆਇਆ ਕਿ ਜਿਹੜਾ ਮੁਖੀ ਹੈ, ਜਿਹੜਾ ਰਾਜਾ ਹੈ, ਜਿਹੜਾ ਅੱਗੇ ਲੱਗ ਕੇ ਤੁਰਨ ਵਾਲਾ, ਜਿਸ ਪਾਸੇ ਉਹ ਤੁਰਦਾ, ਪਬਲਿਕ ਉਹਦੇ ਪਿੱਛੇ ਲਾਜ਼ਮੀ ਤੌਰ 'ਤੇ ਤੁਰਦੀ ਹੈ, ਕਿਉਂਕਿ ਸਮਝਦੀ ਹੈ ਕਿ ਜਿਸ ਰਾਜੇ ਦਾ ਧਿਆਨ ਇਸ ਪਾਸੇ, ਇੱਧਰ ਕੋਈ ਖਾਸ ਗੱਲ ਹੈ। ਕਹਿੰਦੇ ਨੇ ਉਹਨਾਂ ਪੰਡਿਤ ਲੋਕਾਂ ਨੇ, ਵਿਦਵਾਨਾਂ ਨੇ ਬੈਠ ਕੇ ਵਿਚਾਰ ਕੀਤੀ, ਕੋਈ ਐਸੀ ਸਬੀਲ, ਕੋਈ ਐਸਾ ਤਰੀਕਾ, ਕੋਈ ਐਸਾ ਢੰਗ, ਮੈਥਡ ਵਰਤਿਆ ਜਾਏ ਜਿਹਦੇ ਨਾਲ ਭਾਈ ਗੁਰਦਾਸ ਜੀ ਦੀ ਮਹੱਤਤਾ ਘੱਟ ਜਾਏ। ਉਹਨਾਂ ਨੇ ਇੱਕ ਡੈਪੂਟੇਸ਼ਨ ਤਿਆਰ ਕੀਤਾ, ਉਸ ਡੈਪੂਟੇਸ਼ਨ ਨੇ ਕੁਝ ਸਵਾਲ ਤਿਆਰ ਕੀਤੇ ਅਤੇ ਰਾਜਾ ਦੇ ਪਾਸ ਪਹੁੰਚੇ, ਕਿਉਂਕਿ ਰਾਜੇ ਦੀ ਆਗਿਆ ਤੋਂ ਬਿਨਾਂ ਐਸਾ ਕੰਮ ਹੋ ਨਹੀਂ ਸਕਦਾ। ਆਖਿਆ, ਰਾਜਨ, ਇਹ ਪੰਜਾਬ ਤੋਂ ਜੋ ਵਿਦਵਾਨ ਗੁਰਸਿੱਖ ਆਏ ਨੇ, ਅਸੀਂ ਇਹਨਾਂ ਨਾਲ ਕੁਝ ਵਿਚਾਰ ਵਟਾਂਦਰਾ ਕਰਨੀ ਚਾਹੁੰਦੇ। ਰਾਜੇ ਨੇ ਕਿਹਾ, ਕੋਈ ਗੱਲ ਨਹੀਂ, ਆਪਾਂ ਪੁੱਛ ਲੈਂਦੇ ਹਾਂ ਭਾਈ ਸਾਹਿਬ। ਭਾਈ ਸਾਹਿਬ ਨੂੰ ਪੁੱਛਿਆ ਗਿਆ, ਭਾਈ ਸਾਹਿਬ ਨੇ ਕਿਹਾ, ਸਤਿਵਚਨ ਜੀ, ਯਾਦ ਰੱਖੋ, ਜਿਹੜਾ ਗੁਰਸਿੱਖ ਕਥਨੀ ਅਤੇ ਕਰਨੀ ਦਾ ਪੂਰਾ ਹੈ, ਉਹ ਹਰ ਸਵਾਲ ਦਾ ਜਵਾਬ ਦੇਣ ਲਈ ਵੀ ਪੂਰਾ ਹੈ, ਪਰ ਜਿਹਦੀ ਕਥਨੀ ਹੋਰ ਅਤੇ ਕਰਨੀ ਹੋਰ ਹੋਵੇਗੀ ਉਹ ਘਬਰਾਏਗਾ, ਉਹ ਜਵਾਬ ਨਹੀਂ ਦੇ ਸਕੇਗਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਖਿੜੇ ਮੱਥੇ ਮੰਨ ਲਿਆ, ਜਦੋਂ ਜਿੱਥੇ ਜਿਸ ਸਮੇਂ ਉਹਨਾਂ ਵਿਦਵਾਨ ਪੰਡਿਤਾਂ ਦੀ ਵਿਚਾਰ ਹੋਵੇ ਮੈਂ ਹਾਜ਼ਰ ਹਾਂ। ਸਮਾਂ ਨਿਯਤ ਹੋ ਗਿਆ, ਮੁਨਾਦੀ ਕਰਾਈ ਗਈ, ਬਈ ਪੰਜਾਬ ਤੋਂ ਆਏ ਗੁਰਸਿੱਖ ਪ੍ਰਚਾਰਕ ਭਾਈ ਗੁਰਦਾਸ ਜੀ ਦੇ ਨਾਲ ਕਾਂਸ਼ੀ ਦੇ ਵਿਦਵਾਨ ਪੰਡਿਤ ਬੈਠ ਕੇ ਕੁਝ ਸ਼ਾਸਤਰਾਰਥ ਕਰਨਗੇ, ਵਿਚਾਰ ਵਟਾਂਦਰਾ ਕਰਨਗੇ, ਜਿਹਨੂੰ ਸੁਣਨ ਦੀ ਇੱਛਾ ਹੋਵੇ ਉਹ ਆ ਜਾਏ। ਬਸ ਫਿਰ ਕੀ ਸੀ, ਰਾਜਾ ਆਪ ਵੀ ਬੈਠਾ ਹੈ, ਸ਼ਹਿਰ ਦੇ ਲੋਕ ਵੀ ਆਏ ਨੇ, ਪੰਡਿਤ ਵੀ ਆ ਗਏ ਅਤੇ ਭਾਈ ਗੁਰਦਾਸ ਜੀ ਵੀ ਪਹੁੰਚ ਗਏ। ਬੜਾ ਦਿਲਚਸਪ ਮੰਜ਼ਰ ਹੈ। ਕੁਝ ਲੋਕ ਸੱਚ ਦੇ ਟੁੰਡਾਊ ਹੁੰਦੇ ਨੇ, ਕੁਝ ਲੋਕ ਤਮਾਸ਼ਬੀਨ ਵੀ ਹੁੰਦੇ ਨੇ। ਜਦੋਂ ਸਾਰੀ ਸਭਾ ਖਚਾਖਚ ਭਰ ਗਈ ਅਤੇ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਵਿੱਚ ਆ ਕੇ ਕਿਹਾ, ਪੰਡਿਤੋ, ਵਿਦਵਾਨ ਜਨੋ, ਦੱਸੋ ਕੀ ਗੱਲ ਕਰਨੀ ਹੈ। ਕਹਿਣਗੇ, ਭਾਈ ਸਾਹਿਬ, ਸਵਾਲ ਤਾਂ ਸਾਡੇ ਬਹੁਤ ਨੇ, ਪਰ ਪਹਿਲਾਂ ਇੱਕ ਸਵਾਲ ਦਾ ਜਵਾਬ ਦਿਓ। ਕਹਿਣਗੇ, ਦੱਸੋ। ਕਹਿੰਦੇ, ਅੱਜ ਤੀਕਰ ਲੋਕਾਂ ਨੂੰ ਆਤਮਕ ਗਿਆਨ ਦੇਣ ਵਾਸਤੇ 4 ਵੇਦ, 27 ਸਿਮਰਤੀਆਂ, 18 ਪੁਰਾਣ, ਖੱਟ ਸ਼ਾਸਤਰ, 9 ਉਪਨਿਸ਼ਿਦ ਅਤੇ ਹੋਰ ਧਰਮ ਗ੍ਰੰਥ ਮੌਜੂਦ ਨੇ। ਇਹਨਾਂ ਗ੍ਰੰਥਾਂ ਦੇ ਹੁੰਦਿਆਂ ਸੰਦਿਆਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪਈ? ਇਹ ਸਵਾਲ ਸੀ। ਇਹ ਸਵਾਲ ਤੁਹਾਨੂੰ ਵੀ ਕੋਈ ਪੁੱਛ ਸਕਦਾ, ਜਿਹੜੇ ਵੀ ਤੁਸੀਂ ਆਪਣੇ ਆਪ ਨੂੰ ਗੁਰੂ ਕੇ ਸਿੱਖ ਅਖਵਾਉਂਦੇ ਹੋ, ਜਿਹੜੇ ਵੀ ਤੁਸੀਂ ਗੁਰੂ ਨਾਨਕ ਨਾਮ ਲੇਵਾ ਅਖਵਾਉਂਦੇ ਹੋ, ਜਿਹੜੇ ਵੀ ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਘਰ ਵਿੱਚ ਆਉਂਦੇ ਹੋ, ਤੁਹਾਨੂੰ ਵੀ ਕੋਈ ਪੁੱਛ ਸਕਦਾ? ਭਾਈ ਸਾਹਿਬ ਨੇ ਵਿਦਵਾਨ ਪੰਡਿਤਾਂ ਦਾ ਸਵਾਲ ਸੁਣਿਆ। ਕਹਿਣ ਲੱਗੇ, ਸੁਣੋ ਵਿਦਵਾਨ ਜਨੋ, ਜਿਨ੍ਹਾਂ ਗ੍ਰੰਥਾਂ ਦਾ ਤੁਸੀਂ ਨਾਮ ਲਿਆ, ਮੈਂ ਵੀ ਇਹ ਗ੍ਰੰਥ ਜਾਣਦਾ ਹਾਂ, ਪੜ੍ਹੇ ਹਨ, ਸੁਣੇ ਹਨ, ਵਿਚਾਰੇ। ਇਹਨਾਂ ਗ੍ਰੰਥਾਂ ਵਿੱਚ ਵੀ ਕੁਝ ਗਿਆਨ ਹੈ, ਪਰ ਇਹਨਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੂਹ ਦਾ ਪਾਣੀ ਹੁੰਦਾ। ਕਹਿਣ ਲੱਗੇ, ਕੀ ਮਤਲਬ? ਕਹਿੰਦੇ, ਜਿਸ ਤਰ੍ਹਾਂ ਖੂਹ ਵਿੱਚ ਵੀ ਪਾਣੀ ਹੈ, ਪਰ ਖੂਹ ਵਿੱਚੋਂ ਪਾਣੀ ਕਿਹਨਾਂ ਲੋਕਾਂ ਨੂੰ ਪ੍ਰਾਪਤ ਹੋਵੇਗਾ? ਜਿਨ੍ਹਾਂ ਦੇ ਖੇਤਾਂ ਵਿੱਚ ਖੂਹ ਹੈ, ਜਿਹੜੇ ਉਸ ਖੂਹ ਦੇ ਨੇੜੇ ਹਨ। ਖੂਹ ਦਾ ਪਾਣੀ ਕੱਢਣ ਵਾਸਤੇ ਕੁਝ ਯਤਨ ਕਰਨਾ ਪੈਂਦਾ। ਕਹਿਣ ਲੱਗੇ, ਠੀਕ ਹੈ। ਕਹਿਣ ਲੱਗੇ, ਜਿਤਨੇ ਗ੍ਰੰਥਾਂ ਨੇ ਸੰਸਕ੍ਰਿਤ ਭਾਸ਼ਾ ਵਿੱਚ ਹਨ, ਜਿਸ ਨੂੰ ਤੁਸੀਂ ਦੇਵ ਭਾਸ਼ਾ ਕਹਿੰਦੇ ਹੋ, ਜਿਹਨੂੰ ਦੇਵਤਿਆਂ ਦੀ ਬੋਲੀ ਕਹਿੰਦੇ ਹੋ, ਔਰ ਤੁਹਾਡੀ ਇਹ ਮੋਨੋਪੋਲੀ ਹੈ ਕਿ ਤੁਸੀਂ ਸੰਸਕ੍ਰਿਤ ਭਾਸ਼ਾ ਹੋਰ ਕਿਸੇ ਨੂੰ ਪੜ੍ਹਦੇ, ਪੜ੍ਹਨ ਵੀ ਨਹੀਂ ਦਿੰਦੇ ਅਤੇ ਪੜ੍ਹਾਉਂਦੇ ਵੀ ਨਹੀਂ। ਕਿਉਂਕਿ ਬ੍ਰਾਹਮਣ ਨੇ ਆਪਣੇ ਕੋਲ 6 ਕਰਮ ਰੱਖੇ ਹਨ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ। ਇਹ 6 ਕਰਮ ਤੁਸੀਂ ਆਪਣੇ ਕਬਜ਼ੇ ਵਿੱਚ ਰੱਖੇ ਨੇ। ਹੋਰ ਕੋਈ ਤਾਂ ਵਿੱਦਿਆ ਪੜ੍ਹ ਨਹੀਂ ਸਕਦਾ ਸੰਸਕ੍ਰਿਤ, ਜੇ ਕੋਈ ਪੜ੍ਹ ਲਵੇ ਤਾਂ ਉਹਦੀ ਜ਼ਬਾਨ ਕੱਟਣ ਦਾ ਹੁਕਮ ਹੈ, ਜੇ ਕੋਈ ਸੁਣ ਲਵੇ ਤਾਂ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣ ਦੀ ਆਗਿਆ। ਦੱਸੋ ਕੌਣ ਇਹਨਾਂ ਗ੍ਰੰਥਾਂ ਦੇ ਗਿਆਨ ਤੋਂ ਲਾਭ ਲਵੇਗਾ? ਇਹਦਾ ਤੁਹਾਡੇ ਕੋਲ ਹੀ ਹਨ ਮੰਤਰ, ਤੁਸੀਂ ਉਹਨਾਂ ਮੰਤਰਾਂ ਨੂੰ ਪੜ੍ਹ ਕੇ ਸੁਣਾਓਗੇ, ਤੁਸੀਂ ਸਮਝਾਓਗੇ ਜਾਂ ਨਾ ਸਮਝਾਓਗੇ? ਪੰਡਿਤ ਲੋਕ ਨਿਰੁੱਤਰ ਹੋ ਗਏ, ਗੱਲ ਤਾਂ ਠੀਕ ਹੈ ਜੋ ਮੈਂ ਕਹਿ ਰਿਹਾ, ਜੇ ਅਤਕਥ ਨਹੀਂ ਹੋਵੇ ਤੁਸੀਂ ਮੈਨੂੰ ਵੀ ਕਹਿ ਸਕਦੇ ਹੋ। ਮੈਂ ਜੇ ਪੁੱਛ ਲਵਾਂ ਤੁਸੀਂ ਇੱਥੇ ਸੈਂਕੜੇ ਹਜ਼ਾਰਾਂ ਬੈਠੇ ਹੋ, ਕਿੰਨਿਆਂ ਕੁ ਨੂੰ ਸੰਸਕ੍ਰਿਤ ਆਉਂਦੀ ਹੈ, ਕਿੰਨਿਆਂ ਕੁ ਨੇ ਵੇਦ ਪੜ੍ਹੇ ਹਨ, ਕਿੰਨਿਆਂ ਨੂੰ ਸਿਮਰਤੀਆਂ ਅਤੇ ਸ਼ਾਸਤਰਾਂ ਦੇ ਮੰਤਰ ਆਉਂਦੇ ਹਨ? ਤੁਸੀਂ ਆਖੋਗੇ ਨਹੀਂ ਆਉਂਦੇ। ਕੀ ਹੋਇਆ ਜੇ ਕੋਈ ਹਜ਼ਾਰਾਂ ਵਿੱਚੋਂ 1-2 ਨਿੱਤਰ ਆਉਣ? ਹਾਂਜੀ ਮੈਨੂੰ ਆਉਂਦੀ ਹੈ, ਪਰ ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਜਦੋਂ ਬਿਲਕੁਲ ਸੰਸਕ੍ਰਿਤ ਭਾਸ਼ਾ ਪੜ੍ਹਨ ਦੀ ਆਗਿਆ ਹੀ ਨਹੀਂ ਸੀ। ਭਾਈ ਗੁਰਦਾਸ ਜੀ ਕਹਿਣ ਲੱਗੇ, ਇਹ ਗੁਰੂ ਸਾਹਿਬਾਨ ਦੀ ਕਿਰਪਾ ਹੈ, ਜੋ ਗੁਰਬਾਣੀ ਹੈ ਇਹ ਮੀਂਹ ਦਾ ਪਾਣੀ ਹੈ, ਇਹਨਾਂ ਗ੍ਰੰਥਾਂ ਦਾ ਗਿਆਨ ਖੂਹ ਦਾ ਪਾਣੀ ਹੈ, ਇਹ ਮੀਂਹ ਦਾ ਪਾਣੀ ਹੈ। ਜਦੋਂ ਮੀਂਹ ਬਰਸਦਾ ਹੈ ਉਹ ਕੋਈ ਵਿਤਕਰਾ ਨਹੀਂ ਕਰਦਾ, ਉਹ ਅਨਪੜ੍ਹੇ ਜਾਂ ਪੜ੍ਹੇ ਦਾ ਕੋਈ ਫਰਕ ਨਹੀਂ ਸਮਝਦਾ। ਪੜ੍ਹੋ ਕਦੇ ਸੁਖਮਨੀ ਸਾਹਿਬ, ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁੱਖ ਜਮਨ ਅਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ, ਪ੍ਰਭ ਸਿਮਰਤ ਕਜ ਵਿਘਨ ਨਾ ਲਾਗੇ, ਪ੍ਰਭ ਕੇ ਸਿਮਰਨ ਅਣਦਿਨ ਜਾਗੇ। ਦੱਸੋ ਕਿਹੜੀ ਗੱਲ ਤੁਹਾਨੂੰ ਨਹੀਂ ਸਮਝ ਆਈ? ਭਾਵੇਂ ਕੋਈ ਗੁਰਮੁਖੀ ਪੜ੍ਹਿਆ, ਭਾਵੇਂ ਕੋਈ ਸੰਸਕ੍ਰਿਤ ਪੜ੍ਹਿਆ, ਅੰਗਰੇਜ਼ੀ ਪੜ੍ਹਿਆ, ਕਿਹਨੂੰ ਨਹੀਂ ਸਮਝ ਆਈ? ਮੇਰਾ ਕਹਿਣ ਤੋਂ ਮਤਲਬ, ਇਹ ਗੁਰਬਾਣੀ ਮੀਂਹ ਦਾ ਪਾਣੀ ਹੈ, ਇਹ ਤਾਂ ਆਮ ਲੋਕਾਂ ਵਾਸਤੇ ਹੈ, ਪਰ ਇੱਕ ਸ਼ਰਤ ਹੈ, ਗੁਰੂ ਦਾ ਬਚਨ ਮੰਨਣ ਵਾਲੀ, ਉਹ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੈਰੀ, ਬਾਣੀਆਂ ਸਿਰ ਬਾਣੀ। ਅਸੀਂ ਬਾਣੀ ਦੀ ਮਹੱਤਤਾ ਨੂੰ ਸਮਝ ਲਈ। ਜਦੋਂ ਮੈਂ ਅੱਜ ਇਸ ਸਲੋਕ ਦੀ ਵਿਚਾਰ ਕਰਨ ਲਈ ਸਟੱਡੀ ਕਰ ਰਿਹਾ ਸੀ ਤਾਂ ਗੁਰੂ ਜੀ ਤੋਂ ਕੁਰਬਾਨ ਜਾਣ ਨੂੰ ਜੀ ਕਰਦਾ, ਜਿਨ੍ਹਾਂ ਨੇ ਐਸੇ ਸੌਖੇ ਪ੍ਰਮਾਣ ਦੇ ਕੇ ਸਾਡੀ ਆਮ ਜ਼ਿੰਦਗੀ ਦੇ ਨੇੜੇ ਦੀਆਂ ਚੀਜ਼ਾਂ ਦੱਸ ਕੇ ਸਾਨੂੰ ਗਿਆਨਵਾਨ ਬਣਾਇਆ, ਸਾਨੂੰ ਭੁੱਲੇ ਭਟਕਿਆਂ ਨੂੰ ਪਰਮੇਸ਼ੁਰ ਵਾਲੇ ਪਾਸੇ ਲਾਇਆ। ਪਰ ਅੱਜ ਦੀ ਪੀੜ੍ਹੀ ਵਿੱਚ ਇਹ ਵੀ ਬੜੀ ਸਮੱਸਿਆ ਪੈਦਾ ਹੋ ਗਈ। ਜਦੋਂ ਮੈਂ ਇਹ ਪੰਗਤੀ ਪੜ੍ਹਾਂਗਾ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਇਹ ਠੀਕ ਹੈ ਤੁਹਾਡੇ ਵਿੱਚ ਵੱਡੀ ਉਮਰ ਵਾਲੇ ਜਿਹੜੇ ਨੇ ਉਹਨਾਂ ਨੇ ਅੱਕ ਦੇ ਬੂਟੇ ਦੇਖੇ ਹੋਣਗੇ, ਉਹਨਾਂ ਨੇ ਅੱਕ ਦੇ ਬੂਟਿਆਂ ਨਾਲ ਲੱਗੀਆਂ ਹੋਈਆਂ ਅੰਬਾਕੜੀਆਂ, ਖੱਖੜੀਆਂ, ਕੱਕੜੀਆਂ, ਜੋ ਵੀ ਕਹਿੰਦੇ ਨੇ ਆਪਣੇ ਆਪਣੇ ਇਲਾਕੇ ਦੀ ਬੋਲੀ ਵਿੱਚ, ਉਹ ਵੀ ਤੱਕੀਆਂ ਹੋਣਗੀਆਂ। ਪਰ ਅੱਜ ਦੇ ਜਿਹੜੇ ਬੱਚੇ ਅੰਗਰੇਜ਼ੀ ਮੀਡੀਅਮ ਪੜ੍ਹਨ ਵਾਲੇ ਨੇ, ਕਾਨਵੈਂਟ ਸਕੂਲਾਂ ਵਿੱਚ ਜਾਣ ਵਾਲੇ ਨੇ, ਉਹਨਾਂ ਨੂੰ ਪੁੱਛੋ ਅੱਕ ਦਾ ਬੂਟਾ ਕਦੇ ਦੇਖਿਆ? ਉਹ ਆਖਣਗੇ ਅਸੀਂ ਤਾਂ ਕਦੇ ਦੇਖਿਆ ਨਹੀਂ। ਮੁਸ਼ਕਲ ਖੜੀ ਹੋ ਗਈ ਉਹਨਾਂ ਨੂੰ ਸਮਝਾਉਣ ਵਾਸਤੇ, ਤਾਂ ਫਿਰ ਅੱਕ ਦਾ ਬੂਟਾ ਉਹਨਾਂ ਦੇ ਸਾਹਮਣੇ ਲਿਆਉਣਾ ਪਵੇ, ਦਿਖਾਉਣਾ ਪਵੇ। ਪਰ ਗੁਰੂ ਪਾਤਸ਼ਾਹ ਦਾ ਮਕਸਦ ਕੀ ਹੈ, ਉਹ ਇਹ ਗੱਲ ਕਿਉਂ ਕਹਿ ਰਹੇ ਨੇ? ਕਹਿੰਦੇ ਨੇ ਗੱਲ ਸੁਣੋ, ਜਿਨ੍ਹਾਂ ਨੇ ਉਹ ਅੱਕ ਦੇ ਗਲ ਲੱਗਣੀਆਂ, ਖੱਖੜੀਆਂ, ਅੰਬਾਕੜੀਆਂ, ਕੱਕੜੀਆਂ ਦੇਖੀਆਂ ਨੇ, ਉਹ ਜਾਣਦੇ ਨੇ ਉਹ ਬਹੁਤ ਸੋਹਣੀਆਂ ਲੱਗਦੀਆਂ ਨੇ। ਪਰ ਕਦੋਂ ਤੱਕ ਸੋਹਣੀਆਂ ਲੱਗਦੀਆਂ ਨੇ? ਜਦੋਂ ਤੀਕਰ ਉਹ ਅੱਕ ਦੇ ਕੰਠ ਲੱਗੀਆਂ ਨੇ, ਜਦੋਂ ਤੀਕਰ ਅੱਕ ਦੀ ਡਾਲੀ ਨਾਲ ਲੱਗਣੀਆਂ ਨੇ ਉਦੋਂ ਤੱਕ ਸੋਹਣੀਆਂ ਲੱਗਦੀਆਂ ਨੇ। ਪਰ ਜਦੋਂ ਉਹ ਉੱਥੋਂ ਟੁੱਟ ਜਾਂਦੀਆਂ ਨੇ, ਸੁੱਕ ਜਾਂਦੀਆਂ ਨੇ, ਫਿਰ ਉਹਨਾਂ ਦੇ ਵਿੱਚੋਂ ਜਿਹੜੇ ਤੂੰਬੇ ਨਿਕਲ ਕੇ ਉੱਠਦੇ ਨੇ, ਉਹਨਾਂ ਦੀ ਸੁੰਦਰਤਾ ਖਤਮ ਕਰ ਦਿੰਦੇ। ਹੇ ਦੁਨੀਆ ਦੇ ਲੋਕੋ, ਜੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੋਗੇ ਫਿਰ ਸੋਹਣੇ ਲੱਗੋਗੇ, ਜੇ ਉਸ ਤੋਂ ਵਿਛੜ ਜਾਓਗੇ ਤੁਹਾਡਾ ਹਾਲ ਵੀ ਉਹਨਾਂ ਅੰਬਾਕੜੀਆਂ ਵਰਗਾ ਹੋਵੇ। ਜਿਵੇਂ ਉਹਨਾਂ ਦੇ ਤੁੰਬੇ ਤੁੰਬੇ ਉੱਡ ਗਏ ਨੇ, ਇਸੇ ਤਰ੍ਹਾਂ ਸਾਡੀ ਹਾਲਤ ਵੀ ਦਸ਼ਾ ਵੀ ਹੋਵੇਗੀ। ਲਓ ਮਿਸਾਲ ਕਿੰਨੀ ਸੌਖੀ ਦਿੱਤੀ ਹੈ, ਇਹੋ ਜਿਹੀਆਂ ਅਨੇਕਾਂ ਮਿਸਾਲਾਂ ਗੁਰਬਾਣੀ ਦਿੱਤੀਆਂ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ। ਹੁਣ ਚੱਕੀ ਦੀ ਮਿਸਾਲ ਦਿੱਤੀ ਹੈ, ਸਾਰੀ ਦਿੱਲੀ ਵਿੱਚ ਫਿਰੋ, ਹੋਰ ਤਾਂ ਬੜੀਆਂ ਚੀਜ਼ਾਂ ਤੁਹਾਡੇ ਘਰ ਲੱਭ ਜਾਣਗੀਆਂ, ਪਰ ਚੱਕੀ ਸ਼ਾਇਦ ਕਿਧਰੇ ਨਾ ਲੱਭੇ। ਹਾਂ ਇਹ ਠੀਕ ਹੈ ਕਿ ਪੇਂਡੂ ਇਲਾਕਿਆਂ ਵਿੱਚ ਹਾਲੀ ਵੀ ਕਿਧਰੇ ਕਿਧਰੇ ਚੱਕੀ ਹੈ ਜਾਂ ਚੱਕੀ ਦਾ ਜ਼ਿਕਰ ਹੈ, ਪਰ ਮਿਸਾਲ ਕੀ ਦਿੱਤੀ ਮਹਾਰਾਜ ਨੇ? ਇੰਨੀ ਸੌਖੀ ਮਿਸਾਲ ਦਿੱਤੀ ਵੀ ਜਿਸ ਤਰ੍ਹਾਂ ਚੱਕੀ ਦੇ ਦੋ ਪੁੜ ਹੁੰਦੇ ਹਨ, ਉੱਪਰਲੇ ਪੁੜ ਦੇ ਅੰਦਰ ਇੱਕ ਗਾਲਾ ਪਾਉਣ ਲਈ ਜਗ੍ਹਾ ਰੱਖੀ ਹੁੰਦੀ ਹੈ, ਉਹਦੇ ਵਿੱਚੋਂ ਜਿਤਨੇ ਦਾਣੇ ਪੈਂਦੇ ਹਨ ਸਾਰੇ ਦਲੇ ਜਾਂਦੇ, ਆਟਾ ਬਣ ਜਾਂਦੇ ਨੇ। ਪਰ ਕੁਝ ਦਾਣੇ ਐਸੇ ਹਨ ਜਿਹੜੇ ਕਿੱਲੀ ਨਾਲ ਲੱਗ ਗਏ, ਉਹ ਪੁੜਾਂ ਦੀ ਮਾਰ ਤੋਂ ਬਚ ਗਏ। ਹੁਣ ਇਹ ਗੱਲ ਸਮਝ ਵਿੱਚ ਆ ਜਾਏ ਫਿਰ ਅੱਗੇ ਤੁਰਨਾ ਤਾਂ ਲਾਹੇ ਬੰਦਾ ਹੈ। ਪਾਤਸ਼ਾਹ ਕਹਿੰਦੇ ਨੇ ਚੱਕੀ ਦੇ ਦੋ ਪੁੜ ਕਿਹੜੇ ਹਨ? ਧਰਤੀ ਅਤੇ ਅਸਮਾਨ। ਅਸੀਂ ਸਾਰੇ ਜੀਵ ਹਾਂ ਦਾਣਿਆਂ ਰੂਪੀ, ਸਭ ਪਿੱਸੇ ਜਾ ਰਹੇ ਨੇ, ਪਰ ਕਿੱਲੀ ਕਿਹੜੀ ਹੈ? ਪਰਮੇਸ਼ਵਰ ਦੀ ਸ਼ਰਨ। ਜਿਹੜੇ ਬੰਦੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਣਗੇ, ਉਹ ਉਹਨਾਂ ਪੁੜਾਂ ਦੀ ਮਾਰ ਤੋਂ ਬਚ ਜਾਣਗੇ। ਹੁਣ ਪੰਗਤੀਆਂ ਦੋ ਹਨ, ਇਹਨਾਂ ਪੰਗਤੀਆਂ ਦਾ ਪਿਛੋਕੜ, ਇਹਨਾਂ ਦਾ ਮੰਤਵ, ਸਤਿਗੁਰੂ ਕਹਿਣਾ ਕੀ ਚਾਹੁੰਦੇ, ਉਹ ਤਾਂ ਹੀ ਲੱਭੇਗਾ। ਇਸੇ ਲਈ ਗੁਰਦੇਵ ਨੂੰ ਕਹਿਣਾ ਪਿਆ, ਬਾਣੀ ਬਿਰਲੋ ਵਿਚਾਰ ਸੀ, ਬਾਣੀ ਬਿਰਲੋ ਵਿਚਾਰ ਸੀ, ਬਾਣੀ ਬਿਰਲੋ ਵੀ। ਬਾਣੀ ਦੀ ਵਿਚਾਰ ਕੋਈ ਬਿਰਲਾ ਹੀ ਕਰੇ। ਖਿਮਾ ਕਰਨਾ, ਅੱਜ ਬੜੇ ਪਾਠ ਹੋ ਰਹੇ ਨੇ, 500-500 ਪਾਠਾਂ ਦੀਆਂ ਲੜੀਆਂ ਵੀ ਮੈਂ ਸੁਣੀਆਂ ਨੇ, ਪਰ ਕੋਈ ਵਿਚਾਰ ਦੀ ਗੱਲ ਵੀ ਹੈ? ਗੁਰਦੇਵ ਕਹਿ ਰਹੇ ਨੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਜਿਹਦਾ ਮੂੰਹ ਗੁਰੂ ਵੱਲ ਹੋਵੇਗਾ, ਜਿਹਦਾ ਗੁਰੂ ਦੀ ਬਾਣੀ ਤੋਂ ਕੁਝ ਪ੍ਰੇਰਨਾ ਸਿੱਖਿਆ ਲੈਣੀ ਚਾਹੁੰਦਾ ਹੋਵੇਗਾ, ਉਹ ਤਾਂ ਬਾਣੀ ਦੀ ਵਿਚਾਰ ਕਰੇ, ਨਹੀਂ ਤਾਂ ਬਹੁਤੇ ਗਿਣਤੀਆਂ ਮਿਣਤੀਆਂ ਵਿੱਚ ਹੀ ਪਏ ਹੋਏ ਨੇ। ਇੰਨੇ ਪਾਠ ਕਰ ਲਓ, ਅੱਗੇ ਵੰਡ ਦਿਓ ਤੁਸੀਂ ਕਰ। ਭਾਈ ਭਾਵਨਾ ਤਾਂ ਸ਼ਾਇਦ ਠੀਕ ਹੋਵੇ, ਪਰ ਗੁਰਮਤ ਵਿੱਚ ਇਹਦੀ ਕੋਈ ਮਹੱਤਤਾ ਨਹੀਂ। ਗੁਰਮਤ ਵਿੱਚ ਤਾਂ ਬਾਣੀ ਦੀ ਵਿਚਾਰ ਦੀ ਗੱਲ ਹੈ, ਅਤੇ ਵਿਚਾਰ ਕੀਤੇ ਤੋਂ ਬਿਨਾਂ ਬਾਣੀ ਵਿਚਲੇ ਉਹ ਹੀਰੇ ਮੋਤੀ ਰਤਨ ਸਾਡੀ ਝੋਲੀ ਵਿੱਚ ਨਹੀਂ ਪੈ ਸਕਦੇ। ਗੁਰੂ ਸਾਹਿਬ ਦਾ ਮਕਸਦ ਕੀ ਹੈ? ਗੁਰੂ ਸਾਹਿਬ ਇਸ ਲਈ ਇਹ ਗੱਲ ਪ੍ਰੇਰਨਾ ਕਰ ਰਹੇ ਨੇ, 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਆਖਿਆ ਜੇ ਇਸ ਮਨੁੱਖਾ ਜਨਮ ਵਿੱਚ ਇਹ ਕੰਮ ਨਾ ਕੀਤਾ ਫਿਰ ਨਹੀਂ ਕਰ ਸਕਦਾ। ਇਹ ਮਨੁੱਖਾ ਜਨਮ ਹੀ ਇਹ ਕੰਮ ਕਰਨ ਦੀ ਪੌੜੀ ਹੈ। ਜਿਵੇਂ ਇਸ ਮਕਾਨ ਦੀ ਛੱਤ 'ਤੇ ਜਾਣਾ ਹੋਵੇ, ਪੌੜੀ ਦੇ ਰਾਹੀਂ ਜਾਇਆ ਜਾਏਗਾ। ਜੇ ਪਰਮੇਸ਼ਵਰ ਨਾਲ ਜੁੜਨਾ ਤਾਂ ਇਹ ਪੌੜੀ ਹੈ ਮਨੁੱਖਾ ਜਨਮ। ਇਸ ਪੌੜੀ 'ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਸਤਸੰਗਤ, ਸਮਾਂ ਬੜੀ ਤੇਜ਼ ਰਫਤਾਰੀ ਨਾਲ ਚੱਲਦਾ, ਸਮੇਂ ਨੂੰ ਸਫਲ ਕਰਨਾ ਹੀ ਸਿਆਣਪ ਹੈ। ਨਾ ਇਹ ਉਲਾਂਭਾ ਦੇਣ ਦੀ ਲੋੜ ਹੈ ਅਤੇ ਨਾ ਇਹ ਰੋਸ ਕਰਨ ਦੀ ਜ਼ਰੂਰਤ ਹੈ, ਸਮੇਂ ਨੂੰ ਸਫਲ ਕਰੀਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਤਾਂ ਹੀ ਕਿਹਾ ਸੀ, ਕਹਿੰਦੇ ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਤਿੱਖੇ ਆਪਣੇ ਵੇਗ, ਗਿਆ ਟੱਬ ਬੰਨੋ ਬੰਨੀ, ਮੈਂ ਕਿਵੇਂ ਨਾ ਸਕੀ ਰੋਕ, अटक जो पाई पन्नी हो संभल कर सफल इस समय नूं ए समा उडंदा जावंदा ए ठहरन जाच न जानंदा लंघ गया न मुड़ के आवंदा। पातशाह नूं साडे नाल हमदर्दी है, साडे ते तरस खांदे हन, तां ही कई वारी बेनतियां भी करदे। मैं कई वारी देखिया बच्चा ना गल मन्ने ना ते माँ बाप हाथ भी जोड़ लैंदे ने, पुत्रा असी तेरे अगे हाथ जोड़ के कहने मेरा सतगुरु ते इन्ना दयालु है साडे अमोड़ मन नूं मोड़न वास्ते। कई वारी इउं भी कहिंदे ने करो बेनंती सुनो मेरे मीता संत टहल की बेला इहां खाट चलो हर लाहा आगे बसन सोहेला। असी गुरु दी गल नहीं सुन, असी कहने जी हाली केड़ा असी बुढ़े हो गए, हाली बड़ी उम्र पई है अमृत छकण दी। जे किसे नूं कहो बुढ़े नूं कहना जी हुण अगे ही चल के छक लवांगे। देखो कैसी हुज्जत है, कैसी बदकिस्मती है साडी। गुरु साहब कहिंदे ने तुसीं भुलेखे विचो औध घटै दिन सरैणारे मन गुरमिल काज सवारे। हाली भी समा है तो पातशाह ने पहला प्रमाण दे के सानू सुत्यां नू जगाण दा यतन कीता। आखड़िया खखड़ियां सुहावियां, खखड़ियां सुहावियां बोलो लगड़ियां अक कंठ, लगड़ियां अक कंठ। हो सकता है तुहाडे किसे इलाके विच कुछ होर भी किया जाता हो, पर जिनी क मेरी नॉलेज है जो गुरु ग्रंथ साहिब जी विच लिखिया इत्थे खखड़ियां लिखिया। कुछ इलाकियां विच उहनूं ककड़ियां भी कहिंदे ने, कुछ इलाकियां विच उहनूं अंबाकड़ियां भी कहिंदे ने। भाव अक दा जिहड़ा फल है ना, गल उहदी हो रही है। ते सतगुरु कहिंदे ने उदों तक उह सुंदर हन, सोहणियां हन, सुहपण वालियां ने जदों तीकर अक दे कंठ लगिया, पर जिस दिन वह अक नालों टुट जांदियां ने। सानू भी यही गल सतगुरु समझाना चाहते ने, जब तक परमेश्वर नाल जुड़े रहोगे तुहाडा यह जीवन सोहना है, ये सफल है। ते जिदन टुट गए नानक बिरे विछोड़ा धणी, बिरे विछोड़ा धणी स्यों नानक सह सह गंठ। जिस दिन धणी कहिंदे ने मालक नूं, उस वाहिगुरु अकाल पुरख नालों बिरा हो गया, विछोड़ा हो गया, टुट गए, बस फिर सह सह गंठ सैकड़े तूंबे बन के उड़ जाओ, कोई कीमत नहीं रहेगी, कोई वैल्यू नहीं रहेगी। गुरु नानक देव पातशाह एक नगर विच गए, लोग कहन लगे महाराज तुसी कहिंदे हो परमात्मा दा नाम जपो, साडे कोल ते टाइम ही नहीं, कोई सौखा जिहा तरीका दसो जिहदे नाल असी नाम जपण लग पईए। आह कुरबान जाइए सतगुरु तो कितना उपकार कीता, पर असी कदर नहीं कर रहे। कहन लगे एक सलेट लियाओ, एक सलेटी लियाओ, ले आए। कहिंदे सलेट उत्ते सलेटी नाल सिफर दे निशान पाओ, एक दो तीन चार पंज निशान पाते। कहिंदे दसो की लिखिया, तुसी भी कहोगे, सारे कहन लगे जी सिफरे लिखे। कहन लगे इन्हां सिफरियां दे खब्बे पासे एका पाओ, एका पाया। कहिंदे हुण दसो की लिखिया। हुण कहन लगे जी ये ते होर ही कीमत बन गई, ਤੁਸੀਂ ਜਾਣਦੇ ਹੋ ਇੱਕ ਨਾਲ ਜ਼ੀਰੋ ਹੋਵੇ ਤਾਂ ਕੀ ਕਹਿੰਦੇ ਹੋ, ਦਸ ਦੋ ਹੁਣ ਤਾਂ ਸੌ। ਜੇ ਜਿਉਂ ਜਿਉਂ ਜ਼ੀਰੋ ਵਧੀਆਂ ਜਾਣਗੀਆਂ ਉਹਨਾਂ ਦੀ ਕੀਮਤ ਵਧਦੀ ਜਾਏਗੀ, ਪਰ ਕੀਮਤ ਵਧੀ ਕਿਵੇਂ, ਇੱਕ ਨਾਲ ਜੁੜ ਕੇ। ਜੇ ਇੱਕ ਨੂੰ ਨਾ ਹਟਾ ਦਿਓ ਤਾਂ ਫਿਰ ਬਾਕੀ ਸਭ ਜ਼ੀਰੋ। ਇਸੇ ਲਈ ਗੁਰਦੇਵ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਵਰ ਕਾਜ ਤੇਰੇ ਕਿਤੇ ਨਾ ਕਾਮ। मिल साध संगत भज केवल नाम, मिल साध संगत भज केवल नाम, मिल मेरी प्रेरणा है, बेनती है। पंक्तियां दो हैं, तुहानू इन्हां दे अर्थ भी आ गए, तुसी पढ़ भी लिया, हुण इहनू हिरदे ते वसा लो। कहिंदे ने इक दफा गुरु अंगद देव सच्चे पातशाह ने को मुखारविंद तो बचन गया। श्री अमरदास जी सेवक दे रूप च कोल बैठे सन। कहने लगे पातशाह बड़ा कीमती वचन है, जरा आग्या दिओ मैं कलम दुआत कागज ले आवां। ते गुरु अंगद देव जी ने पता की कहा, आंदे जे इन्ना कीमती है तो फिर दे च लिख लो। कलो मसाजनी क्या सदाई है, हिरदे ही लिख लियो। आख्या जी इन्ना कीमती है गुरु का वचन, तुहानू चंगा लगा तो हिरदे च लिखो। क्योंकि कलो मसाजनी जाए सी, लिखिया भी नाल जाए। कागज गल सकता है, सड़ सकता है, कलम टुट सकती है, दवात टुट सकती है, फिर लिखा कितने रहेगा। इस वास्ते हिरदे विच लिखो। तो ये दो पंक्तियां हिरदे विच लिख लो। खखड़ियां सुहावियां, खखड़ियां सुहावियां। लगड़ियां अक कंठ, लगड़ियां अक कंठ। बिरे विछोड़ा धनी स्यों, बिरे विछोड़ा धनी स्यों। कथा का मतलब तो ताई पूरा हुंदा जे तुहानू भी ये शब्द याद हो जाए, तुसी भी एदी व्याख्या करके समझा सको अपने अड़ोस पड़ोस परिवार दे लोकां नू। धनी का मतलब है परमात्मा, खसम वाहिगुरु, विछोड़ा विछड़ जाना। जे उस वाहिगुरु मालक तो विछड़ गए, बस फिर उन्हां अबाकड़ियां वर्गा, खखड़ियां वर्गा हाल होवेगा। की होवेगा? नानक सहसह गंठ, नानक सहसह गंठ। पढ़दे रोज हाँ परमेश्वर ते भुलिया, व्यापन सबे रोग, वेमुख होए राम ते लगन जन्म विजोग। खिन मैं कौड़े हो गए जितड़े माया भोग, विच ना कोई कर सके किस तैरों है रोज। भाई गुरु साहिब ते सानू सुत्या नू जगाउंदे, ओह ते सानू अपना जन्म सफल करन दी प्रेरणा कर रहे ने। आओ हुण अगले श्लोक वल ध्यान दिओ। महला पंजवां, विसारेंदे मर गए, मर भी ना सके मूल, वेमुख होए राम ते ज्यों तस्कर उपर सूल। वेमुख होए राम ते, सत्संग ते वेमुख होना की हुंदा है? मूँह मोड़ लेना, परमेश्वर वाले पासों मूँह मोड़ लेना, ते मूँह मोड़ के दूजे पासे कर लेना, ये वेमुख होना। सतगुरु दे घर विच माया दे त्याग दी गल नहीं खिमा करना। मूँह परमेश्वर वाले पासे रखना है, ये उहदी बख्शिश जान के इहदे नाल कम चलाउणा। मैं शायद अगे भी ये गल कही होवे, गुरु हरगोबिंद साहिब सच्चे पातशाह मीरी पीरी दे मालक जदों गुजरात तो माता भाग कश्मीर तो माता भाग परी की श्रद्धा पूरी करके आए तो गुजरात विच आए। एक तो तुहाडा हिंदुस्तान का सूबा है गुजरात, एक गुजरात शहर सी जिहड़ा पाकिस्तान विच रह गया, पुराने बजुर्ग जानदे। इत्थे एक मुसलमान पीर सी शाह दौला, गुरु घर लई श्रद्धा भी रखता सी। उन्हूं पता लगा अपने मुरीदां कोलों कि इस शहर विच गुरु नानक देव जी की गद्दी ते जो विराजमान ने छेवें पातशाह, वो आए ने, वो भी दर्शन करन गया। हुण वो फकीर सी, उहदी अपनी मत विचारधारा सी, ਉਹਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਘੋੜੇ 'ਤੇ ਸਵਾਰ, ਕਲਗੀ ਲੱਗੀ ਹੋਈ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਗੁਰੂ ਕਾ ਪਰਿਵਾਰ ਵੀ ਨਾਲ ਹੈ, ਉਹਦੇ ਮਨ ਵਿੱਚ ਕੋਈ ਸ਼ੰਕਾ ਆ ਗਿਆ। ਉਹਨੇ ਪਤਾ ਕੀ ਆਖਿਆ, ਆਂਦਾ ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ ਕੀ। ਇਹ ਉਹਨੇ ਚਾਰ ਗੱਲਾਂ ਕਹੀਆਂ। ਫਿਰ ਧਿਆਨ ਨਾਲ ਸੁਣ ਲਿਆ ਜੇ, ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ ਕੀ। ਭਾਵ ਉਸਨੇ ਕਿੰਤੂ ਕੀਤਾ, ਆਖਿਆ ਹਿੰਦੂ ਪੀਰ ਨਹੀਂ ਹੋ ਸਕਦਾ, ਜਿਹਦੇ ਘਰ ਔਰਤ ਹੈ ਉਹ ਫਕੀਰ ਨਹੀਂ ਹੋ ਸਕਦਾ, ਜਿਹਦੇ ਕੋਲ ਦੌਲਤ ਹੈ ਉਹ ਤਿਆਗੀ ਨਹੀਂ ਹੋ ਸਕਦਾ, ਜਿਹਦੇ ਘਰ ਪੁੱਤਰ ਹੈ ਉਹ ਵੈਰਾਗੀ ਨਹੀਂ ਹੋ ਸਕਦਾ। ਅਤੇ ਕਿਸੇ ਸਿੱਖ ਨੇ ਸੁਣਿਆ, ਉਹਨੂੰ ਬਹੁਤ ਤਕਲੀਫ ਹੋਈ ਵੀ ਇਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਤੇ ਨੁਕਤਾਚੀਨੀ ਕੀਤੀ। ਉਹਨੇ ਜਾ ਗੁਰੂ ਪਾਤਸ਼ਾਹ ਜੀ ਨੂੰ ਕਿਹਾ, ਪਾਤਸ਼ਾਹ ਬੜੇ ਧੀਰਜ ਨਾਲ ਕਹਿਣ ਲੱਗੇ, ਕੋਈ ਗੱਲ ਨਹੀਂ ਸਿਖਾ, ਹਰ ਇੱਕ ਨੂੰ ਆਪਣੇ ਆਪਣੇ ਵਿਚਾਰ ਕਹਿਣ ਦਾ ਹੱਕ ਹੈ, ਪਰ ਜਦੋਂ ਪੀਰ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁੱਖ ਦਰਬਾਰ ਵਿੱਚ ਆਇਆ ਤਾਂ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਪੀਰ ਜੀ ਜਰਾ ਫਿਰ ਆਪਣੇ ਵਿਚਾਰ ਕਹੋ। ਹੁਣ ਉਹਨੇ ਫਿਰ ਕਹੇ ਅਤੇ ਗੁਰੂ ਪਾਤਸ਼ਾਹ ਨੇ ਉਸਦਾ ਜਵਾਬ ਦਿੱਤਾ, ਆਖਿਆ ਸੁਣੋ ਪੀਰ ਜੀ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜੋ ਨਿਯਮ ਹਨ ਇਸ ਪ੍ਰਕਾਰ ਹਨ, ਔਰਤ ਇਮਾਨ ਹੈ, ਔਰਤ ਇਮਾਨ ਹੈ, ਦੌਲਤ ਗੁਜ਼ਰਾਨ ਹੈ, ਪੁੱਤਰ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਦਰਗਾਹ ਵਿੱਚ ਕਰਨੀ ਪਰਵਾਨ ਹੈ। ਪੀਰ ਨੇ ਹੱਥ ਜੋੜ ਲਿਆ, ਆਖਣ ਲੱਗਾ ਮੇਰੀ ਭੁੱਲ ਮਾਫ਼ ਕਰ, ਮੈਨੂੰ ਸਮਝ ਆ ਗਈ ਹੈ, ਮੇਰਾ ਕਹਿਣ ਤੋਂ ਮਤਲਬ ਇੱਥੇ ਦੌਲਤ ਤਿਆਗਣ ਦੀ ਗੱਲ ਨਹੀਂ, ਔਰਤ ਤਿਆਗਣ ਦੀ ਗੱਲ ਨਹੀਂ, ਗੱਲ ਜੋ ਹੈ ਉਹ ਹੈ ਕਿ ਦੌਲਤ ਵਿੱਚ ਰਹਿੰਦੇ ਹਾਂ, ਔਰਤ ਘਰ ਵਿੱਚ ਹੋਵੇ, ਬੱਚੇ ਘਰ ਵਿੱਚ ਹੋਣ, ਰੱਬ ਦੀ ਯਾਦ ਵੀ ਹੋਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦੇ ਉਹ ਸ਼ਬਦ ਹਜ਼ਾਰੇ ਪੜ੍ਹੋ, ਕਦੇ ਨਿਤਨੇਮ ਦਾ ਅੰਗ ਸਨ, ਸਾਰੇ ਸਿੱਖ ਪੜ੍ਹਦੇ ਹਨ ਪਰ ਹੁਣ ਭੁੱਲ ਗਏ ਸਾਰੇ, ਹੁਣ ਤਾਂ ਨਾ ਗਿਣਤੀਆਂ ਮਿਣਤੀਆਂ ਜੀ ਲੱਗੇ ਰਹਿਣ ਜੀ, ਕਿੰਨੀ ਬਾਣੀ ਪੜ੍ਹਿਆ ਕਰੀਏ ਜੀ, ਕਿੰਨੀ ਪੜ੍ਹੀਏ, ਕਿੰਨੀ ਨਾ ਪੜ੍ਹੀਏ, ਕਿਉਂ ਬਈ ਜੇ ਗੁਰੂ ਨਾਲ ਜੁੜਨਾ ਤਾਂ ਵੱਧ ਤੋਂ ਵੱਧ ਪੜ੍ਹੋ। ਚਲੋ ਨਿਤਨੇਮ ਤਾਂ ਕਰੋ ਹੀ ਨਾ, ਪਰ ਅਸੀਂ ਉੱਥੇ ਵੀ ਮਾਰ ਖਾ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਰਮਾਇਆ, ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਤਾ। ਐਸਾ ਸੁਨਿਆਸ ਕਰੇ ਮੇਰਾ ਸਿੱਖ, ਘਰ ਵਿੱਚ ਰਹਿੰਦਿਆਂ ਘਰ ਤੋਂ ਉਦਾਸ ਰਹੇ, ਘਰ ਵਿੱਚ ਰਹਿੰਦਿਆਂ ਪਰਮੇਸ਼ਵਰ ਨਾਲ ਜੁੜੇ। ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ। ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਬਿਭੂਤ ਲਗਾਓ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਇਹ ਗੁਣ ਧਾਰਨ ਕਰਨੇ ਨੇ, ਇਹ ਨਹੀਂ ਆਖਿਆ ਵੀ ਵਰਤੀ ਰੱਖਿਓ ਅਤੇ ਅੰਦਰ ਚੂਹੇ ਨੱਚਦੇ ਰਹਿਣ, ਨਹੀਂ ਨਹੀਂ, ਅਲਪ ਆਹਾਰ ਥੋੜ੍ਹਾ ਖਾਓ, ਇਹ ਵੀ ਨਹੀਂ ਆਖਿਆ ਸਮੋ ਹੀ ਨਾ, ਨਹੀਂ ਥੋੜ੍ਹਾ ਸਮੋ। ਕਦੇ ਪੁੱਛੋ ਭਾਈ ਗੁਰਦਾਸ ਜੀ ਨੂੰ, ਉਹਦੇ ਕਹਿੰਦੇ ਜਿਹੜਾ ਸਿੱਖ ਇਹਨਾਂ 6 ਗੁਣਾਂ ਦਾ ਧਾਰਨੀ ਹੈ ਉਹ ਹਮੇਸ਼ਾ ਸਹਿਜ ਵਿੱਚ ਰਹਿੰਦਾ। ਉਹ ਕਿਹੜੇ ਗੁਣ ਨੇ? ਹਉ ਤਿਸ ਘੋਲ ਕਮਾਇਆ, ਹਉ ਤਿਸ ਘੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਘੋਲ ਕਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੇ, ਹਉ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਘੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੇ, ਹਉ ਤਿਸ ਘੋਲ ਕਮਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਇਹ ਹੈ ਜੀਵਨ ਜਾਚ ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਅਤੇ ਭੁੱਲ ਕੇ ਦੁਖੀ ਹੁੰਦੇ ਹਾਂ। ਹੁਣ ਮਹਾਰਾਜ ਅੱਜ ਦੇ ਸਲੋਕ 'ਚ ਕੀ ਕਹਿੰਦੇ? ਵਿਸਾਰੇਂਦੇ ਮਰ ਗਏ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾਇਆ ਹੈ ਅਤੇ ਮਾਇਆ ਵਿੱਚ ਫਸ ਗਏ ਨੇ, ਉਹ ਸਮਝੋ ਆਤਮਕ ਮੌਤੇ ਮਰ ਗਏ। ਖਿਮਾ ਕਰਨਾ, ਮੈਂ ਕਿਸੇ ਨੂੰ ਕਹਾਂ ਤੂੰ ਮਰ ਗਿਆ ਤਾਂ ਲੜ ਪਵੇ, ਪਰ ਸਾਡਾ ਤਾਂ ਗੁਰੂ ਆਪ ਕਹਿੰਦਾ ਆਖਾਂ ਜੀਵਾਂ ਵਿਸਰੈ ਮਰ ਜਾਓ, ਹੁਣ ਕੀ ਕਰਾਂਗੇ? ਜੇ ਗੁਰੂ ਪਾਤਸ਼ਾਹ ਆਪਣੇ 'ਤੇ ਟੁਕਾ ਕੇ ਕਹਿ ਰਹੇ ਨੇ ਫਿਰ ਸਾਨੂੰ ਵੀ ਸੋਚਣਾ ਪਵੇਗਾ ਨਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਮੈਨੂੰ ਪਰਮੇਸ਼ੁਰ ਦਾ ਨਾਮ ਭੁੱਲਦਾ ਤਾਂ ਮੈਂ ਮਰ ਜਾਂ। ਕਹਿੰਦੇ ਇਸੇ ਤਰ੍ਹਾਂ ਉਹ ਲੋਕ ਜਿਹੜੇ ਪਰਮੇਸ਼ੁਰ ਨੂੰ ਵਿਸਾਰ ਦਿੰਦੇ ਨੇ ਉਹ ਮਰ ਗਏ, ਉਹਨਾਂ ਦਾ ਆਤਮਿਕ ਜੀਵਨ ਖਤਮ ਹੋ। ਪਰ ਮਰ ਕੇ ਵੀ ਨਹੀਂ ਮਰੇ, ਮਰ ਵੀ ਨਾ ਸਕੈ ਮੂਲ, ਤੁਸੀਂ ਆਖੋਗੇ ਨਾਲੇ ਕਹਿੰਦੇ ਉਹ ਮਰ ਗਏ ਨੇ ਨਾਲੇ ਮਰ ਵੀ ਨਹੀਂ ਸਕੇ, ਨਹੀਂ ਨਹੀਂ, ਜਿਹੜਾ ਜੀਵਨ ਉਹ ਜੀ ਰਹੇ ਨੇ ਤੜਫ ਤੜਫ ਕੇ ਜੀ ਰਹੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਪਰ ਇੱਕ ਉਹ ਵੀ ਹੈਗੇ ਨੇ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਜਿਹੜੇ ਗੁਰੂ ਦੇ ਕਹੇ ਅਨੁਸਾਰ ਧਰਮ ਦੀ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਵੰਡ ਛਕਦੇ ਨੇ, ਉਹਨਾਂ ਲਈ ਤਾਂ ਧਰਮ ਰਾਜਾ ਵੀ ਕਹਿੰਦਾ ਆਓ ਜੀ ਆਇਆਂ ਨੂੰ, ਤੁਸੀਂ ਤਾਂ ਘਰ ਪਵਿੱਤਰ ਕਰ ਦਿੱਤਾ ਮੇਰਾ। ਗੱਲ ਤਾਂ ਸਮਝਣ ਵਾਲੀ ਇਹ ਹੈ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਭੁਲਾ ਦਿੱਤਾ ਉਹ ਮਰ ਗਏ ਨੇ, ਪਰ ਮਰ ਕੇ ਵੀ ਨਹੀਂ ਮਰੇ, ਉਹਨਾਂ ਦੀ ਹਾਲਤ ਬੜੀ ਅਜੀਬੋ ਗਰੀਬ ਹੈ। ਕੀ ਹੈ? ਅਗਲੀ ਪੰਕਤੀ ਵੀ ਧਿਆਨ ਦਿਓ, ਵੇਮੁਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ। ਹੁਣ ਸੂਲ ਸਮਝਣੀ ਪਵੇਗੀ। ਪਹਿਲੇ ਸਮਿਆਂ ਵਿੱਚ ਕਿਸੇ ਗੁਨਾਹਗਾਰ ਨੂੰ ਜਦੋਂ ਸਜ਼ਾ ਦਿੱਤੀ ਜਾਂਦੀ ਸੀ ਤਾਂ ਉਹਨੂੰ ਸੂਲੀ 'ਤੇ ਚੜਾਇਆ ਜਾਂਦਾ ਸੀ। ਸੂਲੀ ਕੀ ਹੁੰਦੀ ਸੀ? ਚਿਰਾਂ ਦੀ ਸੁੱਕੀ ਹੋਈ ਖੜ ਸੁੱਕ ਲੱਕੜ ਲੈ ਕੇ ਉਹਨੂੰ ਘੜਿਆ ਜਾਂਦਾ ਸੀ, ਇੰਨਾ ਘੜ ਘੜ ਕੇ ਬਰੀਕ ਕੀਤਾ ਜਾਂਦਾ ਜਿਤਨਾ ਸੂਲ ਦਾ ਸੂਈ ਦਾ ਮੂੰਹ ਹੁੰਦਾ ਹੈ, ਜਾਂ ਜਿਵੇਂ ਤੁਸੀਂ ਪੈਨਸਲ ਘੜ ਘੜ ਕੇ ਐਨ ਤਿੱਖੀ ਕਰ ਲੈਂਦੇ ਹੋ ਨਾ, ਇਤਨਾ ਤਿੱਖੀ ਕਰ ਲੈਂਦੇ, ਅਤੇ ਜਿਸ ਨੂੰ ਸੂਲੀ 'ਤੇ ਚਾੜਨਾ ਹੁੰਦਾ ਫਿਰ ਉਹਦੇ ਉੱਤੇ ਬਿਠਾ ਦਿੰਦਾ। ਹੁਣ ਜਦੋਂ ਉੱਤੇ ਬੈਠਦੇ ਉਹਦੇ ਭਾਰ ਦੇ ਨਾਲ ਉਹ ਸੂਲੀ ਉਹਦੇ ਪੇਟ 'ਚ ਘੁਸ ਜਾਂਦਾ, ਉਹ ਫਿਰ ਉੱਤੋਂ ਉੱਤੇ ਬੈਠਾ ਤੜਫਦਾ। ਹੁਣ ਉਹਨੂੰ ਲਾਹਣ ਦਾ ਹੁਕਮ ਨਹੀਂ ਹੈਗਾ ਕਿਉਂਕਿ ਉਹਨੂੰ ਸੂਲ ਦੀ ਸਜ਼ਾ ਦਿੱਤੀ ਗਈ, ਉਹਨੂੰ ਸੂਲੀ 'ਤੇ ਚੜਾਉਣ ਦੀ ਸਜ਼ਾ ਦਿੱਤੀ ਗਈ ਹੈ। ਉਹ ਹੁਣ ਤੜਫ ਰਿਹਾ, ਖੂਨ ਵਗ ਰਿਹਾ, ਬੁਰਾ ਹਾਲ ਹੈ, ਲੋਕ ਦੇਖ ਰਹੇ ਨੇ, ਉਹਨੂੰ ਕੋਈ ਲਾਹੁੰਦਾ ਨਹੀਂ। ਮਹਾਰਾਜ ਕਹਿੰਦੇ ਨੇ ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਟੁੱਟ ਗਏ ਨੇ, ਬੇਮੁੱਖ ਹੋ ਗਏ ਨੇ, ਆਤਮਿਕ ਮੌਤੇ ਤਾਂ ਮਰੀ ਗਏ ਪਰ ਉਹ ਮਰ ਕੇ ਵੀ ਨਹੀਂ ਮਰੇ, ਉਹਨਾਂ ਦੀ ਹਾਲਤ ਇਹ ਹੈ ਜਿਉਂ ਤਸਕਰ ਉੱਪਰ ਸੂਲ। ਤਸਕਰ ਕਹਿੰਦੇ ਨੇ ਚੋਰ ਨੂੰ, ਪੁਰਾਣੇ ਸਮਿਆਂ ਵਿੱਚ ਚੋਰਾਂ ਨੂੰ ਜਾਂ ਇਹੋ ਜਿਹੇ ਕ੍ਰਾਈਮ ਕਰਨ ਵਾਲਿਆਂ ਨੂੰ ਇਹੋ ਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਕਿਸੇ ਦਾ ਹੱਥ ਵੱਢ ਦਿੱਤਾ, ਕਿਸੇ ਦਾ ਪੈਰ ਵੱਢ ਦਿੱਤਾ। ਮੈਂ ਇੱਕ ਦਫ਼ਾ ਨੇਪਾਲ ਦੇ ਬਾਰਡਰ 'ਤੇ ਗਿਆ, ਉੱਥੇ ਮੈਂ ਸੁਣਿਆ ਕਿ ਕਾਠ ਮਾਰ ਦਿੰਦੇ ਨੇ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੇ ਦੋ ਵੱਡੀਆਂ ਲੱਕੜਾਂ ਦੇ ਵਿੱਚ ਜਿਵੇਂ ਸ਼ਿਕੰਜੇ ਵਿੱਚ ਪਸਾਈ ਦੀ ਨਾ ਕੋਈ ਚੀਜ਼, ਐਂ ਉਹਦਾ ਪੈਰ ਉੱਥੇ ਪਸਾ ਦਿੰਦੇ ਨੇ ਅਤੇ ਬਪਿਆ ਰਹੋ ਇੱਥੇ, ਇਹ ਸਦਾ ਹੈ, ਉਹਨੂੰ ਨਸੀਹਤ ਆ ਗਿਆ। ਤੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਵੇਂ ਚੋਰ ਨੂੰ ਸੂਲੀ ਉੱਤੇ ਚਾੜਿਆ ਜਾਂਦਾ ਔਰ ਉਹ ਜਦ ਤੱਕ ਸੂਲੀ 'ਤੇ ਚੜ੍ਹ ਕੇ ਮਰਦਾ ਨਹੀਂ ਉਹ ਤੜਫਦਾ ਹੀ ਰਹਿੰਦਾ। ਜਿਹੜੇ ਬੰਦੇ ਮਨੁੱਖਾ ਜਨਮ ਪਾ ਕੇ ਪਰਮੇਸ਼ੁਰ ਵਾਲੇ ਪਾਸੋਂ ਬੇਮੁੱਖ ਹੋ ਗਏ ਨੇ ਉਹਨਾਂ ਦੀ ਹਾਲਤ ਇਹ ਹੈ, ਜਿਉਂਦੇ ਤਾਂ ਜ਼ਰੂਰ ਨੇ ਪਰ ਇਸ ਤਰ੍ਹਾਂ ਜਿਉਂਦੇ ਨੇ ਜਿਵੇਂ ਚੋਰ ਸੂਲੀ ਉੱਤੇ ਜਿਉਂਦਾ, ਹਰ ਵੇਲੇ ਤੜਫਦੇ ਰਹਿੰਦੇ। ਕਿਸੇ ਵੇਲੇ ਪੁੱਛ ਲਓ, ਹਾਲੀ ਤਾਂ ਕੁਝ ਵੀ ਨਹੀਂ ਬਣਿਆ ਜੀ, ਹਾਲੀ ਤਾਂ ਦੋ ਫੈਕਟਰੀਆਂ ਹੋਰ ਲਾਉਣੀਆਂ ਨੇ, ਹਾਲੀ ਤਾਂ ਉੱਥੇ ਜਾਣਾ ਉੱਥੇ ਜਾਣਾ, ਕਿਧਰੇ ਅੰਤ ਹੀ ਕੋਈ ਨਹੀਂ ਹੈਗਾ, ਤੜਫ ਰਹੇ ਨੇ, ਰਾਤੀ ਨੀਂਦਰ ਵੀ ਨਹੀਂ ਪੈਂਦੀ ਹੈਗੀ। ਇਹ ਮੇਰੇ ਸਤਿਗੁਰੂ ਦੇ ਬਚਨ ਨੇ ਅਤੇ ਹੈ ਸਾਡੇ ਹਿੱਤ ਲਈ, ਬੁਰਾ ਨਾ ਮਨਾਇਓ, ਜੋ ਤੁਸੀਂ ਕਿਰਤ ਕਰ ਰਹੇ ਹੋ ਕਰੋ ਪਰ ਉਸ ਵਿੱਚ ਸੰਤੋਖ ਰੱਖੀਏ। ਲਓ ਫਿਰ ਕਿਰਪਾ ਕਰੋ, ਪਾਤਸ਼ਾਹ ਦਾ ਬਚਨ ਯਾਦ ਕਰ ਲਓ, ਵਿਸਾਰੇਂਦੇ ਮਰ ਗਏ, ਵਿਸਾਰੇਂਦੇ ਮਰ ਗਏ, ਮਰ ਗਏ ਵਿਸਾਰੇਂਦੇ। ਤੁਸੀਂ ਅਸਲ 'ਚ ਥੱਕ ਜਾਂਦੇ ਹੋ, ਅਤੇ ਤੁਹਾਡਾ ਜੀ ਵੀ ਨਹੀਂ ਕਰਦਾ ਬੋਲਣ ਨੂੰ, ਮੈਂ ਸਮਝ ਗਿਆ। ਚਲੋ ਮੇਰੀ ਤਾਂ ਸੇਵਾ ਮੈਂ ਤਾਂ ਕਰਨੀ ਹੈ, ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਇਹ ਸਬਕ ਯਾਦ ਹੋ ਜਾਏ, ਕਿਉਂਕਿ ਮੈਨੂੰ ਆਪਣਾ ਬਚਪਨ ਨਹੀਂ ਭੁੱਲਦਾ। ਅਸੀਂ ਜਦੋਂ ਸਕੂਲ ਵਿੱਚ ਪਹਾੜੇ ਯਾਦ ਕਰਦੇ ਸੀ ਨਾ, ਅਤੇ ਮਾਸਟਰ ਜੀ ਦੋ ਗਰੁੱਪ ਬਣਾ ਦਿੰਦੇ, ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਉਹ ਯਾਦ ਹੋ ਜਾਂਦੇ ਸੀ। ਇਹ ਯਾਦ ਕਰਨ ਵਾਲੀ ਗੱਲ ਹੈ, ਸਿਰਫ ਇੱਥੇ ਸੁਣ ਕੇ ਬਾਹਰ ਛੱਡ ਜਾਣ ਵਾਲੀ ਗੱਲ ਨਹੀਂ। ਗੁਰਦੇਵ ਕਹਿੰਦੇ ਨੇ ਵਿਸਾਰੇਂਦੇ ਮਰ ਗਏ, ਮਰ ਵੀ ਨਾ ਸਕੈ ਮੂਲ, ਉਹ ਮਰ ਕੇ ਵੀ ਨਹੀਂ ਮਰੇ। ਬੇਮੁੱਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ। ਮੈਂ ਤਾਂ ਤਜਰਬਾ ਕਰਕੇ ਦੇਖਿਆ, ਜਿਸ ਦਿਨ ਕਿਸੇ ਘਰ ਨਿਤਨੇਮ ਨਾ ਹੋ ਸਕੇ, ਨਿਤਨੇਮ ਤਾਂ ਨਹੀਂ ਹੋਇਆ, ਪਰ ਸਾਰਾ ਦਿਨ ਇੱਕ ਤੜਫਣੀ ਜੀ ਲੱਗੀ ਰਹਿੰਦੀ ਵੀ ਅੱਜ ਤੂੰ ਰੋਟੀ ਵੇਲੇ ਰੋਟੀ ਵੀ ਖਾ ਲਈ ਹੈ, ਹੋਰ ਵੀ ਸਾਰੀਆਂ ਗੱਲਾਂ ਕਰ ਲਈਆਂ ਨੇ, ਨਿਤਨੇਮ ਕੀਤਾ ਹੀ ਨਹੀਂ, ਅੰਦਰ ਤੜਫਣੀ ਲੱਗੀ। ਅਤੇ ਜੇ ਉਹ ਕਾਰਜ ਹੋ ਜਾਏ, ਐਂ ਚਿੱਤ ਵਿਚਾਰ ਰਹਿੰਦਾ, ਚਿਹਰੇ 'ਤੇ ਮੁਸਕਾਨ ਅਤੇ ਪ੍ਰਸੰਨਤਾ ਰਹਿੰਦੀ ਹੈ, ਬਈ ਗੁਰੂ ਵੱਲੋਂ ਵੀ ਸੁਰਖਰੂ ਆਪਣੀ ਕਿਰਤ ਵੀ ਕਰ ਰਹੇ ਹਾਂ, ਫਿਰ ਧਿਆਨ ਦਿਓ। ਵਿਸਾਰੇਂਦੇ ਮਰ ਗਏ, ਮਰ ਵੀ ਨਾ ਸਕੈ ਮੂਲ, ਬੇਮੁੱਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ। ਸੂਲ ਦੇ ਲੱਲੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਸੂਲ ਦੇ ਉੱਤੇ। ਜਿਵੇਂ ਚੋਰ ਤੜਫਦਾ, ਇਵੇਂ ਸਾਰਾ ਦਿਨ ਉਹ ਤੜਫਦੇ ਨੇ। ਸਭ ਕੁਝ ਹੁੰਦਿਆਂ ਹੋਇਆਂ ਘਰ ਵੀ ਹੈ, ਕਾਰੋਬਾਰ ਵੀ ਹੈ, ਪੁੱਤਰ ਧੀਆਂ ਵੀ ਹਨ, ਸਭ ਕੁਝ ਹੈ, ਪਰ ਫਿਰ ਵੀ ਤੜਫ ਰਹੇ ਨੇ। ਕਿਉਂ ਤੜਫ ਰਹੇ ਨੇ? ਕਿਉਂਕਿ ਪਰਮੇਸ਼ੁਰ ਦੀ ਯਾਦ ਨਹੀਂ। ਅਤੇ ਜੇ ਪਰਮੇਸ਼ੁਰ ਦੀ ਯਾਦ ਵੀ ਹੋਵੇ, ਏਕਾ ਵੀ ਨਾਲ ਲੱਗਾ ਹੋਵੇ, ਫਿਰ ਸਾਰਾ ਕੁਝ ਸਫਲ ਹੋ ਜਾਂਦਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਲ ਐਸੇ ਪਾਵਨ ਉਪਦੇਸ਼ ਕਰਨ ਤੋਂ ਬਾਅਦ ਨਿਰਾਸ਼ ਨਾ ਹੋ ਜਾਇਓ, ਉਦਾਸ ਨਾ ਹੋ ਜਾਇਓ। ਮੇਰਾ ਸਤਿਗੁਰੂ ਬਿਮਾਰੀ ਵੀ ਦੱਸਦਾ ਅਤੇ ਦਵਾਈ ਵੀ ਦੱਸਦਾ, ਕਿਉਂਕਿ ਬਾਣੀ 'ਚ ਲਿਖਿਆ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਵੈਦ ਉਹ ਸਿਆਣਾ ਹੈ ਜਿਹੜਾ ਬਿਮਾਰੀ ਵੀ ਲੱਭੇ ਅਤੇ ਨਾਲ ਦਾਰੂ ਵੀ ਦੇਵੇ। ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਵੈਦ ਨੇ, ਨਾਲ ਦਵਾਈ ਵੀ ਦਿੰਦੇ ਨੇ। ਆਉਂਦੇ ਨੇ, ਆਓ ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਸੁੱਖਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰਨਾ ਤਾਂ ਫਿਰ ਪਰਮਾਤਮਾ ਨੂੰ ਯਾਦ ਰੱਖਿਆ। ਉਹ ਆਪ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਸਾਡੇ 'ਚੋਂ ਅੱਧੇ ਦੇ ਪੜ੍ਹਦੇ ਨੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਤੁਸੀਂ ਪੜ੍ਹੋ ਤੁਸੀਂ ਸੁੱਖ ਪਾਓ। ਨਹੀਂ ਨਹੀਂ ਨਹੀਂ, ਇੱਥੇ ਉੜੇ ਨੂੰ ਔਂਕੜ ਹੈ, ਇਹ ਫਸਟ ਪਰਸਨ ਦੀ ਗੱਲ ਹੈ। ਗੁਰੂ ਅਰਜਨ ਦੇਵ ਜੀ ਆਪਣੇ 'ਤੇ ਟੁਕਾ ਕੇ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਬਹੁਤੇ ਨੂੰ ਅਗਣਤ ਹੀ ਪੜ੍ਹੀ ਜਾਂਦੇ ਨੇ, ਅਗਣ ਅਗਣਤ ਕੋਈ ਸ਼ਬਦ ਨਹੀਂ ਹੈ, ਗਣਤ ਅਗਣਤ, ਗਿਣਤੀ ਤੋਂ ਬਾਅਦ ਅਨੇਕਾਂ ਹੀ ਲੋਕ ਜਪ ਰਹੇ ਨੇ। ਕਹਿੰਦੇ ਨੇ ਐਸੇ ਜੋ ਪਰਮੇਸ਼ੁਰ ਦਾ ਨਾਮ ਜਪਦੇ ਨੇ, ਮੈਂ ਤਾਂ ਉਹਨਾਂ ਦੇ ਦਰਸ਼ਨ ਕਰਨੇ ਤਾਂ। ਫਿਰ ਨਾਲ ਹੀ ਕਹਿੰਦੇ ਨੇ ਕਿਨ ਕਾ ਏਕ ਜਿਸ ਜੀ ਬਤਾਵੈ, ਤਾਂ ਕਿ ਮੈਂ ਮਾਂਗਣੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਲਓ ਹੁਣ ਪਾਤਸ਼ਾਹ ਦਵਾਈ ਦੱਸਣ ਲੱਗੇ ਨੇ। ਕਹਿੰਦੇ ਨੇ ਇਹਨਾਂ ਸਾਰੀਆਂ ਤਕਲੀਫਾਂ ਤੋਂ ਬਚਣਾ ਹੋਵੇ, ਸੁਖ ਨਿਦਾਨ ਪ੍ਰਭ ਏਕ ਹੈ ਅਵਿਨਾਸੀ। ਸੁਣਿਆ, ਸੁੱਖਾਂ ਦਾ ਨਿਦਾਨ ਖਜ਼ਾਨਾ ਇੱਕ ਪਰਮਾਤਮਾ ਦਾ ਨਾਮ ਹੈ, ਔਰ ਪਰਮਾਤਮਾ ਉਹ ਹਸਤੀ ਹੈ ਜੋ ਅਵਿਨਾਸੀ ਹੈ। ਅਵਿਨਾਸੀ ਕਿਸ ਨੂੰ ਕਹਿੰਦੇ ਨੇ? ਜਿਹੜਾ ਕਦੇ ਨਾਸ ਨਾ ਹੋਵੇ। ਦੇਖੋ ਜੀ, ਦੁਨਿਆਵੀ ਜਿਤਨੇ ਮਿੱਤਰ ਸੱਜਣ ਨੇ, ਇਹਨਾਂ ਨੇ ਇੱਕ ਦਿਨ ਨਾਸ ਹੋ ਜਾਣਾ। ਜਿੱਦਣੇ ਨਾਸ ਹੋ ਗਏ, ਫਿਰ ਸਾਨੂੰ ਦੁੱਖ ਹੋਵੇਗਾ, ਲਓ ਜੀ ਸਾਡਾ ਮਿੱਤਰ ਮਰ ਗਿਆ। ਪਰ ਮੇਰਾ ਗੁਰੂ ਕਹਿੰਦਾ ਉਹ ਮਿੱਤਰ ਪਰਮੇਸ਼ੁਰ ਜੋ ਹੈ, ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹ ਮਰੇ ਨਾ ਹੋਵੇ ਸੋਗ। ਉਹਨੇ ਕਦੇ ਮਰਨਾ ਹੀ ਨਹੀਂ। ਉਹਦੇ ਨਾਲ ਮਿੱਤਰਤਾ ਕਰਨ ਵਾਲੇ ਨੂੰ ਕਦੇ ਸੋਗ ਹੋਣਾ ਹੀ ਨਹੀਂ। ਦੇਖੋ ਦੁਨਿਆਵੀ ਰਿਸ਼ਤਿਆਂ ਦੀ ਵਿਆਖਿਆ ਵੀ ਬੜੀ ਕਮਾਲ ਕੀਤੀ ਪਾਤਸ਼ਾਹ। ਕਹਿੰਦੇ ਜਿਸ ਇਸਤਰੀ ਦਾ ਪਤੀ ਕਾਲਵਸ ਹੋ ਜਾਏ ਉਹਨੂੰ ਕੀ ਕਹਿੰਦੇ ਨੇ? ਇਹ ਜੀ ਵਿਧਵਾ ਹੋ ਗਈ, ਇਹ ਰੰਡੀ ਹੋ ਗਈ, ਇਹਦੇ ਸਿਰ ਦਾ ਸਾਈਂ ਚਲਾ ਗਿਆ। ਪਰ ਮੇਰੇ ਗੁਰਦੇਵ ਕਹਿੰਦੇ ਹਰ ਕੀਨਾਰ, ਜਿਸ ਇਸਤਰੀ ਨੇ ਆਪਣਾ ਪਤੀ ਪਰਮਾਤਮਾ ਨੂੰ ਬਣਾ ਲਿਆ, ਹਰ ਕੀਨਾਰ ਸੋ ਸਦਾ ਸੁਹਾਗਣ ਰਾਂਡ ਨਾ ਮੈਲੇ ਵੇਸੇ, ਉਹਨੂੰ ਕਦੇ ਵਿਧਵਾ ਹੋਣਾ ਹੀ ਨਹੀਂ ਪਏਗਾ, ਉਹਨੂੰ ਕਦੇ ਮੈਲਾ ਵੇਸ ਧਾਰਨ ਕਰਨਾ ਹੀ ਨਹੀਂ ਪਵੇਗਾ। ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ ਪਿਆਰਿਓ, ਸੁਖ ਨਿਦਾਨ ਪ੍ਰਭ ਏਕ ਹੈ ਅਵਿਨਾਸੀ। ਸੁਣਿਆ ਸੁੱਖਾਂ ਦਾ ਖਜ਼ਾਨਾ ਇੱਕ ਪਰਮੇਸ਼ੁਰ ਹੈ ਔਰ ਉਹ ਅਵਿਨਾਸੀ ਹੈ। ਜਲ ਥਲ ਮਈਅਲ ਪੂਰਿਆ, ਕਈ ਲੋਕ ਫਿਰ ਬੜੇ ਉਤਾਵਲੇ ਹੋ ਕੇ ਪੁੱਛਦੇ ਨੇ ਉਹ ਕਿੱਥੇ ਰਹਿੰਦਾ ਜੀ? ਮਹਾਰਾਜ ਕਹਿੰਦੇ ਰਹਿੰਦਾ ਤਾਂ ਤੁਹਾਡੇ ਨੇੜੇ ਹੈ ਪਰ ਤੁਸੀਂ ਵੇਖਦੇ ਹੀ ਨਹੀਂ, ਤੁਸੀਂ ਅੱਖਾਂ ਹੀ ਮੀਟੀਆਂ ਹੋਈਆਂ ਨੇ। ਜਲ ਥਲ ਮਈਅਲ ਪੂਰਿਆ, ਉਹ ਜਲ ਵਿੱਚ ਵੀ ਹੈ, ਉਹ ਥਲ ਵਿੱਚ ਵੀ ਹੈ, ਉਹ ਮਹੀ ਧਰਤੀ ਵਾਲ ਆਕਾਸ਼ ਵਿੱਚ ਵੀ ਹੈ। ਇਹੀ ਗੱਲ ਤਾਂ ਬਾਬੇ ਨਾਨਕ ਜੀ ਨੇ ਮੱਕੇ ਵੀ ਜਾ ਕੇ ਸਮਝਾਈ ਸੀ, ਜਦੋਂ ਹਾਜੀਆਂ ਨੇ ਮਜੌਰਾਂ ਨੇ ਗੁੱਸੇ ਹੋ ਕੇ ਕਿਹਾ ਤੁਸੀਂ ਖੁਦਾ ਦੇ ਘਰ ਵਲੱਤਾਂ ਕੀਤੀਆਂ ਨੇ, ਅਤੇ ਬਾਬੇ ਨੇ ਕੀ ਕਿਹਾ ਸੀ? ਬਈ ਜਿੱਧਰ ਖੁਦਾ ਦਾ ਘਰ ਨਹੀਂ ਹੈਗਾ ਮੇਰੀਆਂ ਲੱਤਾਂ ਉੱਧਰ ਕਰ ਚ। ਕਿੱਡਾ ਵੱਡਾ ਗਿਆਨ ਹੈ, ਸਹਿ ਸੁਭਾਇਤਾ ਬਿਲਕੁਲ ਲਵੇ ਤਾਂ ਹੈ। ਤਾਂ ਸਤਿਗੁਰੂ ਕਹਿੰਦੇ ਨੇ ਉਹ ਅਵਿਨਾਸੀ ਪਰਮਾਤਮਾ ਜੋ ਸੁੱਖਾਂ ਦਾ ਖਜ਼ਾਨਾ ਹੈ, ਜਲ ਥਲ ਮਈਅਲ ਪੂਰਿਆ ਘੱਟ ਘੱਟ ਹਰ ਭਣਿਆ, ਉਹ ਹਰ ਘਰ ਵਿੱਚ ਮੌਜੂਦ ਹੈ। ਘੱਟ ਦਾ ਮਤਲਬ ਹੈ ਘੜਾ, ਘੱਟ ਦਾ ਮਤਲਬ ਹੈ ਸਰੀਰ, ਘੱਟ ਦਾ ਮਤਲਬ ਹੈ ਹਿਰਦਾ, ਇਸ ਹਿਰਦੇ ਵਿੱਚ ਬੈਠਾ ਹੋਇਆ। ਹੁਣ ਜਿਹੜਾ ਹਿਰਦੇ ਵਿੱਚ ਬੈਠਾ ਹੈ ਉਹਨੂੰ ਵੇਖਣ ਵਾਸਤੇ ਕੀ ਕਰਨਾ ਪਵੇ? ਇਹ ਗੁਰੂ ਤੇਗ ਬਹਾਦਰ ਜੀ ਨੂੰ ਪੁੱਛ ਲਓ, ਜਿਨ੍ਹਾਂ ਨੇ ਵੇਖ ਕੇ ਸਾਡੀ ਝੋਲੀ ਵਿੱਚ ਪਾਇਆ ਗਿਆਨ। ਉਹਨਾਂ ਕਿਹਾ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਉਹ ਤਾਂ ਸਾਰਿਆਂ ਵਿੱਚ ਨਿਵਾਸ ਕਰਦਾ ਔਰ ਸਦਾ ਅਲੇਪਾ। ਤੋ ਹੀ ਸੰਗ ਸਮਾਈ, ਉਹ ਤੇਰੇ ਨਾਲ ਹੈ। ਹੁਣ ਅਸੀਂ ਬੜੇ ਹੁਸ਼ਿਆਰ ਹਾਂ ਜਾਂ ਸਾਡੀ ਸਮਝ ਇੰਨੀ ਆ, ਅਸੀਂ ਕਹਿੰਦੇ ਜੀ ਸਾਨੂੰ ਨਜ਼ਰ ਨਹੀਂ ਆਉਂਦਾ। ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਪਰ ਤੁਸੀਂ ਮੰਨਦੇ ਹੋ ਹੈਗੀਆਂ ਨੇ। ਪੱਖੇ ਚੱਲ ਰਹੇ ਨੇ, ਹਵਾ ਲੱਗ ਰਹੀ ਹੈ, ਕਿਉਂ ਜੀ? ਨਜ਼ਰ ਆ ਰਹੀ ਹੈ। ਆ ਫੁੱਲਾਂ ਵਿੱਚ ਖੁਸ਼ਬੂ ਹੈ, ਨੇੜੇ ਹੋ ਕੇ ਸੁੰਘੋ ਆਵੇਗੀ, ਪਰ ਕੀ ਨਜ਼ਰ ਆ ਰਹੀ ਹੈ? ਪਾਤਸ਼ਾਹ ਨੇ ਕਿਹਾ ਇਸੇ ਤਰ੍ਹਾਂ ਉਹ ਪਰਮੇਸ਼ੁਰ ਦੀ ਜੋ ਤੁਹਾਡੇ ਅੰਦਰ ਹੈ, ਪੋਪ ਮੱਧ ਜਿਉਂ ਬਾਸ ਬਸਤ ਹੈ, ਮੁਕਰਮਾ ਹੈ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਅਸੀਂ ਇਹਨੇ ਇਸ 'ਤੇ ਬਾਹਰ ਦੇਖਾਂਗੇ, ਅਸੀਂ ਤਾਂ ਸਿਨੇਮਾ ਦੇਖਾਂਗੇ, ਫਿਲਮਾਂ ਦੇਖਾਂਗੇ, ਅਸੀਂ ਤਾਂ ਸੀਰੀਅਲ ਦੇਖਾਂਗੇ, ਅੰਦਰ ਦੇਖਣ ਜੋਗਾ ਸਾਡੇ ਕੋਲ ਟਾਈਮ ਹੀ ਕੋਈ ਨਹੀਂ। ਪਰ ਗੁਰਦੇਵ ਕਹਿੰਦੇ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਇਹੋ ਜਾਣੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਗੁਰਦੇਵ ਨੇ ਸਮਝਾ ਦਿੱਤਾ ਘੱਟ ਸੁਖ ਨਿਦਾਨ ਪ੍ਰਭ ਏਕ ਹੈ ਅਵਿਨਾਸੀ। ਸੁਣਿਆ ਜਲ ਥਲ ਮਈਅਲ ਪੂਰਿਆ, ਘੱਟ ਘੱਟ ਹਰ ਭਣਿਆ। ਭਣਿਆ ਦਾ ਮਤਲਬ ਕਿਹਾ ਜਾਂਦਾ ਹੈ, ਹਰ ਘੱਟ ਵਿੱਚ ਮੌਜੂਦ ਹੈ। ਰੋਜ਼ ਪੜ੍ਹਦੇ ਹੋ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿੋ ਪੁਕਾਰ। ਇਤਨਾ ਘੱਟ ਘੱਟ ਵਿੱਚ ਰਹਿੰਦਾ ਹੈ ਜਿਸ ਤਰ੍ਹਾਂ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਜਿਸ ਤਰ੍ਹਾਂ ਸਾਰੀ ਬਨਸਪਤ ਵਿੱਚ ਅੱਗ ਹੈ, ਜਿਵੇਂ ਹਰ ਦੁੱਧ ਵਿੱਚ ਘਿਓ ਹੈ। ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸੰਤੋ ਘੱਟ ਘੱਟ ਰਿਹਾ ਸਮਾਹਿਓ, ਪੂਰਨ ਪੂਰ ਰਹਿਓ ਸਰਵ ਮੈਂ, ਜਲ ਥਲ ਰਮਈਆ ਆਹਿਓ। ਫਿਰ ਪਾਤਸ਼ਾਹ ਕਹਿੰਦੇ ਨੇ ਆਹ ਜਿਹੜੇ ਝਗੜੇ ਅਸੀਂ ਖੜ੍ਹੇ ਕੀਤੇ ਨੇ, ਇਹ ਜੀ ਨੀਵੀਂ ਜਾਤ ਵਾਲਾ ਹੈ, ਇਹ ਉੱਚੀ ਜਾਤ ਵਾਲਾ ਹੈ। ਪਾਤਸ਼ਾਹ ਕਹਿੰਦੇ ਨੇ ਇੱਥੇ ਵੀ ਤੁਸੀਂ ਟਪਲਾ ਖਾ ਗਏ। ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ। ਉਹ ਉੱਚਿਆਂ ਵਿੱਚ ਵੀ, ਨੀਵਿਆਂ ਵਿੱਚ ਵੀ, ਕੀੜਿਆਂ ਵਿੱਚ ਵੀ, ਹਾਥੀ ਵਿੱਚ ਵੀ, ਸਭ ਜਗ੍ਹਾ ਮੌਜੂਦ ਹੈ। ਅਤੇ ਮੀਤ ਸਖਾ ਸੁਤ ਬੰਧ ਪੋ, ਸਭ ਤਿਸ ਦੇ ਜਣਿਆ। ਆ ਜਿਹੜੇ ਮਿੱਤਰ ਹਨ, ਜਿਹੜੇ ਪੁੱਤਰ ਹਨ, ਜਿਹੜੇ ਬੰਧਪ ਰਿਸ਼ਤੇਦਾਰ ਸਖਾ ਨੇ, ਇਹ ਸਾਰੇ ਉਸੇ ਦੇ ਬਣਾਏ ਹੋਏ ਨੇ। ਐਵੇਂ ਭੁਲੇਖਾ ਨਾ ਖਾ ਜਾਇਓ, ਇਹ ਤੁਹਾਡੇ ਮੇਰੇ ਨਹੀਂ ਬਣਾਇਆ, ਇਹ ਸਭ ਉਸਦੇ ਹੀ ਪੈਦਾ ਕੀਤੇ ਹੋਏ। ਇਸ ਵਾਸਤੇ ਉਸ ਇੱਕ ਨੂੰ ਚੇਤੇ ਰੱਖੋ। ਅਤੇ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਇਹ ਅਵਸਥਾ ਸੁਣਿਆ ਸਭ ਨੇ, ਸੁਣਾਇਆ ਮੈਂ ਵੀ ਹੈ, ਪਰ ਇਹ ਦਾਤ ਮਿਲੇਗੀ ਕਿਸ ਨੂੰ, ਜਿਹਦੇ ਹਿਰਦੇ ਵਿੱਚ ਵਸਦਾ ਹੈ, ਜਿਹੜਾ ਪੱਲੇ ਬੰਨ ਲਏ। ਤੁਸ ਨਾਨਕ ਦੇਵੈ ਜਿਸ ਨਾਮ, ਤਿੰਨ ਹਰ ਰੰਗ ਬਣਿਆ। ਮਣਿਆ ਤੋਂ ਭਾਵ ਹੈ ਮਾਣਿਆ, ਉਸ ਨੇ ਹਰੀ ਦੇ ਰੰਗ ਨੂੰ, ਪਿਆਰ ਨੂੰ ਮਾਣ ਲਿਆ ਹੈ, ਜਿਸ 'ਤੇ ਤੁਸ ਨਾਨਕ ਦੇਵੈ ਜਿਸ ਨਾਮ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਧਿਆਨ ਦੇਣਾ, ਇਹ ਵੀ ਸਮੱਸਿਆ ਹੈ ਸਾਡੀ, ਪਰ ਇਹ ਸਮੱਸਿਆ ਹੱਲ ਹੋ ਸਕਦੀ ਹੈ ਜੇ ਅਸੀਂ ਆਪਣੇ ਗਿਆਨ ਦਾ ਦਰਵਾਜ਼ਾ ਖੋਲ੍ਹ ਲਈਏ। ਅਤੇ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਮਾਤਰਾ ਦਾ ਕੀ ਹੁੰਦਾ ਜੀ, ਮਾਤਰਾ ਤਾਂ ਐਵੇਂ ਹੀ ਲਾਈਆਂ, ਨਹੀਂ ਨਹੀਂ ਨਹੀਂ, ਇਹਨਾਂ ਮਾਤਰਾ ਨੂੰ ਸਮਝੇ ਬਿਨਾਂ ਗੁਰਬਾਣੀ ਦੇ ਅਰਥ ਨਹੀਂ ਸਮਝੇ ਜਾ ਸਕਦੇ। ਹੁਣ ਨਾਨਕ ਪਦ ਕਿੰਨੀ ਵਾਰੀ ਬਾਣੀ 'ਚ ਆਉਂਦਾ, ਨਾਨਕ ਕੱਕਾ ਮੁਕਤਾ ਵੀ ਆਉਂਦਾ, ਨਾਨਕ ਕੱਕੇ ਨੂੰ ਔਂਕੜ ਵੀ ਆਉਂਦਾ, ਨਾਨਕ ਕੱਕੇ ਨੂੰ ਸਿਹਾਰੀ ਵੀ ਆਉਂਦੀ, ਨਾਨਕ ਕੱਕਾ ਮੁਕਤਾ ਨਾਲ ਕਾ ਕੇ ਕੀ ਕਹੋ ਵੀ ਆਉਂਦਾ। ਜਦ ਤੱਕ ਸਮਝਾਂਗੇ ਨਹੀਂ ਕੋਈ ਅਰਥ ਨਹੀਂ ਪਤਾ। ਹੁਣ ਤੁਸੀਂ ਸਾਰੇ ਜਪਜੀ ਸਾਹਿਬ ਪੜ੍ਹਦੇ ਹੋ, ਮੈਂ ਪੁੱਛ ਲਵਾਂ ਕਿਉਂ ਜੀ, ਕਿਤਨੀ ਵਾਰੀ ਨਾਨਕ ਕੱਕੇ ਨੂੰ ਔਂਕੜ ਵਾਲਾ ਆਉਂਦਾ ਜਪਜੀ ਸਾਹਿਬ 'ਚ? ਹੁਣ ਤੁਸੀਂ ਆਪਣੇ ਸੋਚਾਂ ਦੇ ਸਾਗਰ 'ਚ ਡੁੱਬ ਜਾਓਗੇ, ਧਿਆਨ ਦੇ ਕਦੇ ਦਿੱਤਾ ਹੀ ਨਹੀਂ। ਦੋ ਵਾਰੀ ਆਉਂਦਾ ਹੈ, ਇੱਕ ਤਾਂ ਆਉਂਦਾ ਨਾਨਕ ਨੀਚ ਕਹਿ ਵਿਚਾਰ, ਉੱਥੇ ਕੱਕੇ ਨੂੰ ਔਂਕੜ ਹੈ, ਇੱਕ ਆਉਂਦਾ ਨਾਨਕ ਕਿਆ ਵਿਚਾਰ ਹੈ, ਬਾਕੀ ਸਭ ਜਗ੍ਹਾ ਨਾਨਕ ਕੱਕਾ ਮੁਕਤਾ ਹੈ। ਤੋ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਉਹ ਪਰਟੀਕੁਲਰ ਵਿਸ਼ੇਸ਼ ਤੌਰ 'ਤੇ ਨਾਨਕ ਜੀ ਵਾਸਤੇ ਕਿਹਾ। ਤੁਸ ਨਾਨਕ ਦੇਵੈ ਜਿਸ ਨਾਮ, ਜਿਸ ਨੂੰ ਪਾਤਸ਼ਾਹ ਤੁਸ ਕੇ, ਟੁੱਟ ਕੇ, ਦਿਆਲੂ ਹੋ ਕੇ, ਜਿਹਦੇ ਹਿਰਦੇ ਵਿੱਚ ਇਹ ਗੁਰੂ ਦੀ ਗੱਲ ਕਰ ਜਾਏਗੀ, ਬਸ ਫਿਰ ਕੀ ਹੋਵੇਗਾ, ਤਿੰਨ ਹਰ ਰੰਗ ਬਣਿਆ। ਇੱਥੇ ਤਿੰਨ ਦੇ ਨੰਨੇ ਨੂੰ ਸਿਹਾਰੀ ਹੈ, ਇਹ ਤਿੰਨ ਦਾ ਗਿਣਤੀ ਦਾ ਸੂਚਕ ਨਹੀਂ, ਤਿੰਨ ਦਾ ਮਤਲਬ ਉਹਨਾਂ ਨੇ ਹਰੀ ਦੇ ਰੰਗ ਨੂੰ ਮਾਣਿਆ ਹੈ। ਬਸ ਫਿਰ ਉਹ ਕਹਿੰਦੇ ਨੇ, ਜਾਂ ਪੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬਤਰ ਮੈਂ, ਮਨ ਸਦਾ ਤੇ ਆਈ। ਉਹਨਾਂ ਨੂੰ ਹਰ ਪਾਸੇ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ, ਔਰ ਉਹ ਇਹ ਦੁਨੀਆਂ ਦੇ ਜਿਹੜੇ ਕਲੇਸ਼ ਨੇ, ਆ ਮੇਰਾ ਹੈ, ਆ ਬਗਾਨਾ ਹੈ, ਇਹ ਆਪਣਾ ਹੈ, ਇਹ ਨੀਵਾਂ ਹੈ, ਉਹਨਾਂ ਦੇ ਸਾਰੇ ਭਰਮ ਮਿਟ ਜਾਂਦੇ ਨੇ, ਉਹ ਫਿਰ ਹਰੀ ਦੇ ਪਿਆਰ ਨੂੰ ਮਾਣਦੇ ਹਨ। ਸਮਾਂ ਹੋ ਚੁੱਕਾ ਹੈ, ਇੱਕ ਵਾਰੀ ਪਾਠ ਸੁਣ ਲਓ। ਖੱਖੜੀਆਂ ਸੁਹਾਵੀਆਂ, ਲੱਗਣੀਆਂ ਅੱਕ ਕੰਠ, ਬਿਰਹ ਵਿਛੋੜਾ ਧਣੀ ਸਿਉਂ, ਨਾਨਕ ਸਹਿ ਸਹਿ ਗੰਟ। ਵਿਸਾਰਿੰਦੇ ਮਰ ਗਏ, ਮਰ ਵੀ ਨਾ ਸਕੈ ਮੂਲ, ਵੇਮੁਖ ਹੋਏ ਰਾਮ ਤੇ, ਜਿਉਂ ਤਸਕਰ ਉੱਪਰ ਸੂਲ ਪੌੜੀ। ਸੁਖ ਨਿਧਾਨ ਪ੍ਰਭ ਏਕ ਹੈ, ਅਵਿਨਾਸੀ ਸੁਣਿਆ, ਜਲ ਥਲ ਮਹੀਅਲ ਪੂਰਿਆ, ਘਟ ਘਟ ਹਰ ਭਣਿਆ, ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ। ਮੀਤ ਸਕਾ ਸੁਤ ਬੰਧਪੋ, ਸਭ ਤਿਸ ਦੇ ਜਣਿਆ। ਤੁਸ ਨਾਨਕ ਦੇਵੈ ਜਿਸ ਨਾਮ, ਤਿੰਨ ਹਰ ਰੰਗ ਬਣਿਆ। ਤੁਸ ਨਾਨਕ ਦੇਵੈ ਜਿਸ ਨਾਮ, ਤਿੰਨ ਹਰ ਰੰਗ ਬਣਿਆ। ਇਹ ਅਰਦਾਸ ਕਰਕੇ ਜਾਓ, ਪਾਤਸ਼ਾਹ ਸਾਡੇ 'ਤੇ ਵੀ ਟੁੱਟ ਪਵੇ, ਅਸੀਂ ਵੀ ਹਰੀ ਦਾ ਰੰਗ ਮਾਣ ਕੇ ਆਪਣਾ ਜੀਵਨ ਸਫਲ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।